ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨ ਹੈ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ ਨਿਹ ਚਲ ਰਾਜ ਕਮਾਓ ਤੁਮ ਕਰ ਆਵੋ ਆਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾ ਸੁਨ ਭਾਜਨ ਥਾਕੇ ਕਰ ਮੰਗਲ ਵਾਜਹ ਨਿਤ ਵਾਜੇ ਆਪਣੇ ਖਸਮ ਨਿਵਾਜੇ ਆਸ ਫਿਰ ਰਹੋ ਡੋਲੋ ਮਤ ਕਬੂ ਗੁਰ ਕਾ ਬਚਨ ਆਧਾਰ ਜੈ ਜੈ ਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਓ ਤਿਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਨਾਨਕ ਸੱਚ ਵਡਿਆਈ ਜਿਨ ਕੇ ਜੀਵਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਨਾਨਕ ਸੱਚ ਵਡਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਰੋਜ਼ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਆਏ ਹੋਏ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਹੁਕਮ ਦੀ ਵਿਚਾਰ ਸਰਵਣ ਕਰ ਦੇਖੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਪਾਵਨ ਪਵਿੱਤਰ ਸ਼ਬਦ ਸਾਨੂੰ ਹੁਕਮ ਰੂਪ ਦੇ ਅੰਦਰ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਜ਼ਬਰ ਜ਼ੁਲਮ ਦਾ ਮੁਕਾਬਲਾ ਸਬਰ ਔਰ ਰੱਬੀ ਭਾਣੇ ਦੇ ਰੂਪ ਵਿੱਚ ਮੰਨਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੈ। ਇੱਕ ਤਾਂ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਾਂਗੇ, ਦੂਸਰਾ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਪਾਹੂਵਿੰਡ ਵਿਖੇ ਵੀ ਗੁਰਦੁਆਰਾ ਸ਼ਹੀਦਾਂ ਵਿਖੇ ਵੀ ਔਰ ਖਾਸ ਕਰਕੇ ਕੱਲ ਉਹਨਾਂ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੋਇਆ। ਅੱਜ ਸਾਰਾ ਦਿਨ ਦੀਵਾਨ ਵੀ ਨੇ ਔਰ ਸ਼ਹੀਦਾਂ ਵਿਖੇ ਅੱਜ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਅਸਥਾਨ ਤੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਸਤਿਗੁਰੂ ਦੇ ਸਨਮੁਖ ਹੋ ਕੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਏ, ਸਤਿਗੁਰੂ ਜੀ ਦੀ ਰਹਿਤ ਨੂੰ ਜ਼ਿੰਦਗੀ ਚ ਕਮਾ ਕੇ ਗੁਰ ਪ੍ਰਸਾਦ ਦੇ ਪਾਤਰ ਬਣ ਸਕੀਏ। ਆਓ ਸ਼ਬਦ ਔਰ ਬਾਬਾ ਜੀ ਦੇ ਜੀਵਨ ਸੰਬੰਧੀ ਵੀ ਕੁਛ ਵਿਚਾਰਾਂ ਆਪ ਨਾਲ ਸਾਂਝੀਆਂ ਕਰਾਂਗਾ। ਆਪ ਜਿਤਨੇ ਇਸ ਅਸਥਾਨ ਤੇ ਬੈਠੇ ਹੋ ਔਰ ਜੋ ਦੇਸ਼ ਪ੍ਰਦੇਸ਼ ਵਿਦੇਸ਼ਾਂ ਵਿੱਚ ਜਿਸ ਜਿਸ ਥਾਂ ਤੇ ਵੀ ਇਸ ਦੀਵਾਨ ਨੂੰ ਰੋਜ਼ ਸਰਵਣ ਕਰਦੇ ਹੋ, ਅਸੀਸ ਬਖਸ਼ੋ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ, ਆਪ ਜੀ ਅੰਦਰ ਦਾ ਟਿਕਾ ਬਖਸ਼ੋ। ਸਤਿਗੁਰੂ ਜੀ ਆਪ ਵਿੱਚ ਵਰਤ ਕੇ ਅੰਮ੍ਰਿਤ ਸ਼ਬਦ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਕੋਈ ਰਸਨਾ ਵਿਰਵੀ ਵਾਣੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
ਰਾਗ ਤਨਾਸਰੀ ਹੈ ਔਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਆਪ ਸਾਰੇ ਭਲੀ ਭਾਂਤ ਇਸ ਤੋਂ ਜਾਣੂ ਹੋ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਅਸੀਂ ਬਾਣੀ ਕੇ ਬੋਹਿਤ ਕਹਿੰਦੇ ਹਾਂ, ਬਾਣੀ ਦੇ ਜਹਾਜ਼ ਕਹਿੰਦੇ ਹਾਂ। ਉਂਝ ਵੈਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਗੁਰੂ ਲਈ ਜਹਾਜ਼ ਸ਼ਬਦ ਦੀ ਵਰਤੋਂ ਵੀ ਕੀਤੀ ਹੈ, ਗੁਰੂ ਵਾਸਤੇ ਵੀ ਮਲਾਹ ਸ਼ਬਦ ਦਾ ਵੀ ਹਜ਼ੂਰ ਨੇ ਜ਼ਿਕਰ ਕੀਤਾ ਹੈ। ਜਿਵੇਂ ਹਜ਼ੂਰ ਦਾ ਬਚਨ ਹੁੰਦਾ ਗੁਰ ਜਹਾਜ਼ ਖੇਵਟ ਗੁਰੂ ਗੁਰਬਿੰਦ ਤਰਿਆ ਨਾ ਕੋਏ, ਉੱਥੇ ਸਤਿਗੁਰੂ ਨੂੰ ਜਹਾਜ਼ ਕਿਹਾ ਹੈ। ਔਰ ਖਾਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਇਹ ਬਚਨ ਕਰਦੇ ਨੇ ਕਿ ਇਸ ਘੋਰ ਕਲਯੁਗ ਦੇ ਸਮੇਂ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਜਹਾਜ਼ ਦੀ ਨਿਆਈ ਨੇ। ਆਮ ਤੌਰ ਤੇ ਜਹਾਜ਼ ਜਿਹੜਾ ਹੁੰਦਾ ਉਸ ਦੇ ਸਮਾਨ ਦੀ ਜਾਂ ਉਸ ਵਿੱਚ ਬੈਠਣ ਵਾਲਿਆਂ ਦੀ ਲਿਮਿਟ ਹੁੰਦੀ ਹੈ, ਉਹਨਾਂ ਦੀ ਸੀਮਾ ਹੁੰਦੀ ਹੈ। ਭਾਵੇਂ ਸ਼ਿਪ ਹੋਵੇ, ਸਮੁੰਦਰੀ ਬੇੜਾ ਹੋਵੇ, ਸਮੁੰਦਰੀ ਜਹਾਜ਼ ਹੋਵੇ, ਭਾਵੇਂ ਹਵਾ ਵਿੱਚ ਉੱਡਣ ਵਾਲਾ ਹਵਾਈ ਜਹਾਜ਼ ਹੋਵੇ, ਉਹਨਾਂ ਦੇ ਬੈਠਣ ਦੀ ਸਮਰੱਥਾ ਹੈ। ਪਰ ਪੱਟਾ ਨੇ ਜਹਾਜ਼ ਸ਼ਬਦ ਜ਼ਰੂਰ ਵਰਤਿਆ, ਪਰ ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਉਹ ਜਹਾਜ਼ ਨੇ ਜਿਹੜੇ ਅਸੀਮ ਨੇ, ਉਹਨਾਂ ਦੀ ਕੋਈ ਸੀਮਾ ਨਹੀਂ। ਕਹਿਣ ਤੋਂ ਮੁਰਾਦ ਕਿ ਉਹਨਾਂ ਦਾ ਸਹਾਰਾ, ਉਹਨਾਂ ਦਾ ਆਸਰਾ ਜੋ ਵੀ ਲਏਗਾ, ਗੁਰੂ ਅਰਜਨ ਦੇਵ ਉਹਨੂੰ ਭਾਵ ਸਾਗਰ ਤੋਂ ਪਾਰ ਕਰਨਗੇ। ਭੱਟ ਸਾਹਿਬਾਨ ਜੀ ਦਾ ਬਚਨ ਹੈ, ਕਲਯੁਗ ਜਹਾਜ਼ ਅਰਜਨ ਗੁਰੂ। ਇਸ ਘੋਰ ਕਲਯੁਗ ਦੇ ਸਮੇਂ ਵਿੱਚ ਗੁਰੂ ਅਰਜਨ ਦੇਵ ਜਹਾਜ਼ ਦੀ ਤਰ੍ਹਾਂ ਨੇ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਭੇ ਤਰੋ, ਉਹ ਇੰਨੇ ਸਮਰੱਥ ਨੇ ਕਿ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੰਦੇ ਆ ਜਾਂ ਤਰ ਸਕਦੀ ਹੈ। ਇਹਦਾ ਮਤਲਬ ਕਿ ਆਹ ਜਿਹੜਾ ਸਤਿਗੁਰਾਂ ਦਾ ਬਚਨ ਹੈ, ਸ਼ਬਦ ਹੈ, ਇਹ ਸੱਚਮੁੱਚ ਜਹਾਜ਼ ਹੈ। ਜਿਵੇਂ ਸਮੁੰਦਰ ਦੀਆਂ ਛੱਲਾਂ ਵਿੱਚੋਂ, ਲਹਿਰਾਂ ਵਿੱਚੋਂ ਜਹਾਜ਼ ਬਚਾ ਕੇ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ, ਇਸੇ ਤਰ੍ਹਾਂ ਪਿਆਰਿਓ ਜਿਹੜਾ ਗੁਰੂ ਕਾ ਸ਼ਬਦ ਹੈ ਇਸ ਭਵ ਸਾਗਰ ਵਿੱਚ ਜਹਾਜ਼ ਦੀ ਤਰ੍ਹਾਂ ਹੈ, ਜਿਹੜਾ ਸ਼ਬਦ ਦਾ ਓਟ ਆਸਰਾ ਲੈਂਦਾ ਹੈ। ਸ਼ਬਦ ਜਹਾਜ਼ ਉਸ ਜੀਵ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਉਂਝ ਵੈਸੇ ਇੱਕ ਲਫ਼ਜ਼ ਕਾਵਿ ਰੂਪ ਵਿੱਚ ਵੀ ਕਿਹਾ ਜਾਂਦਾ ਹੈ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਮੈਂ ਕਾਵਿਕ ਲਫ਼ਜ਼ ਵਰਤਿਆ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ। ਉਹਨਾਂ ਦੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 30 ਰਾਗਾਂ ਦੇ ਵਿੱਚ ਦਰਜ ਹੈ। ਉਹਨਾਂ 30 ਰਾਗਾਂ ਦੇ ਵਿੱਚੋਂ ਇੱਕ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਗ ਧਨਾਸਰੀ ਵਿੱਚ ਉਚਾਰਨ ਕੀਤਾ ਹੈ।
ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਕਰ ਆਏ।
ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਇਸ ਅੰਮ੍ਰਿਤ ਸ਼ਬਦ ਦੇ ਸੰਬੰਧ ਵਿੱਚ ਇੱਕ ਤਾਂ ਆਰੰਭ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ ਕਿ ਜੋ ਸ਼ਬਦਾਰਥ ਪੋਥੀਆਂ ਸ਼੍ਰੋਮਣੀ ਕਮੇਟੀ ਵੱਲੋਂ ਛਪੀਆਂ ਨੇ ਜਾਂ ਸੰਪਰਦਾਇ ਅਸੀਂ ਅਰਥ ਦੇਖਨੇ ਆ, ਇਹਨਾਂ ਤੁਕਾਂ ਦੀ ਇਸ ਸ਼ਬਦ ਦੀ ਭੂਮਿਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਅੰਮ੍ਰਿਤ ਸ਼ਬਦ ਸਤਿਗੁਰਾਂ ਨੇ ਜਦੋਂ ਵਡਾਲੀ ਤੋਂ ਵਾਪਸ ਆਉਂਦੇ ਆ ਤੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਮੇਰੀ ਫਿਰ ਬੇਨਤੀ ਹੈ, ਕੁਛ ਵਿਦਵਾਨਾਂ ਨੇ ਇਹਦੇ ਅਰਥ ਅੰਤਰੀਵ ਹੀ ਕੀਤੇ ਆ, ਇਹ ਕੋਈ ਸ਼ੱਕ ਨਹੀਂ। ਉੱਥੇ ਜਿੰਦੇ ਲਫ਼ਜ਼ ਵੀ ਵਰਤਿਆ ਹੈ ਕਿ ਹੇ ਮੇਰੀਏ ਜਿੰਦੇ ਤੂੰ ਵਾਪਸ ਆ ਜਾ, ਪਰ ਇਹ ਗੱਲ ਹੈ ਮਨ ਨੂੰ ਤਾਂ ਕਹਿ ਸਕਦੇ ਆ ਤੂੰ ਵਾਪਸ ਆ ਜਾ, ਬਾਹਰ ਭੱਜ ਮੈਂ, ਪਰ ਜਿੰਦ ਸਰੀਰ ਵਿੱਚੋਂ ਨਿਕਲ ਜਾਏ ਤੇ ਛੇਤੀ ਉਹ ਛੇਤੀ ਕਿਉਂ ਵਾਪਸ ਆਉਂਦੀ ਕੋਈ ਨਹੀਂ, ਜਿੰਦ ਨਿਕਲੀ ਕੋਈ ਕਦੀ ਵਾਪਸ ਆਈ? ਇਸ ਸ਼ਬਦ ਦੇ ਸੰਬੰਧ ਵਿੱਚ ਮੈਂ ਫਿਰ ਅਰਜ਼ ਕਰਾਂ, ਇਹਦੀ ਭੂਮਿਕਾ ਵਿੱਚ ਇਹ ਕਿਹਾ ਜਾਂਦਾ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਗਏ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਤੇ ਉਸ ਵਕਤ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਵੇਂ ਬਾਬਾ ਪਿਰਥੀ ਚੰਦ ਜੀ ਨੇ ਵਿਰੋਧ ਕੀਤਾ, ਘਰ ਦੇ ਵਿੱਚ ਕਲੇਸ਼ ਪਾਇਆ, ਜਾਂ ਸੁਲੀ ਚੜ ਕੇ ਆਉਣ ਦੀ ਜ਼ਿਕਰ ਤਵਾਰੀਖ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ ਬਾਅਦ ਉਹਨਾਂ ਉੱਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਹਮਲੇ ਕੀਤੇ ਗਏ, ਭਾਵੇਂ ਦਾਈ ਵੱਲੋਂ, ਭਾਵੇਂ ਖੜਾਵੇ ਵੱਲੋਂ, ਭਾਵੇਂ ਸਪੇਰੇ ਵੱਲੋਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਲਈ ਜਾਂ ਖਤਮ ਕਰਨ ਦੇ ਲਈ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ ਗਈਆਂ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਿਲਕੁਲ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤੇ ਕਿਹਾ ਜਾਂਦਾ ਹੈ ਜਦੋਂ ਇਹ ਸਾਰੀਆਂ ਘਟਨਾਵਾਂ, ਇਹ ਮੁਸੀਬਤਾਂ ਖਤਮ ਹੋ ਰਹੀਆਂ ਨੇ ਤੇ ਇਹ ਸ਼ਬਦ ਸਤਿਗੁਰਾਂ ਨੇ ਉਦੋਂ ਉਚਾਰਨ ਕੀਤਾ ਜਦੋਂ ਵਾਪਿਸ ਆਏ ਨੇ, ਤੇ ਇਸ ਨੂੰ ਜਿਹੜੀਆਂ ਭੂਮਿਕਾਵਾਂ ਨੇ ਜਾਂ ਉਥਾਨ ਖਾਵਾਂ ਨੇ ਵਾਹਿਗੁਰੂ, ਐਵੇਂ ਅਸੀਂ ਹਰ ਉਥਾਨਕਾਂ ਨੂੰ ਖੰਡਨ ਨਾ ਕਰੀਏ। ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜਿਹੜੇ ਸਤਿਗੁਰੂ ਨੇ ਸਥਾਨ ਦੇ ਉੱਤੇ ਇੱਕ ਸਥਾਨ ਤੇ ਬੈਠ ਕੇ ਪ੍ਰਥਾਏ ਉਚਾਰਨ ਕੀਤੇ ਨੇ, ਕਿਸੇ ਦੇ ਪ੍ਰਥਾਏ ਕਹੇ ਨੇ, ਪਰ ਉਹ ਪ੍ਰਥਾਏ ਕਹੇ ਹੋਏ ਜਿਹੜੇ ਸ਼ਬਦ ਨੇ, ਉਚਾਰਨ ਕੀਤੇ ਜਿਹੜੇ ਸ਼ਬਦ ਨੇ, ਉਹ ਸਮਾਂ ਬੀਤਣ ਤੋਂ ਬਾਅਦ ਵੀ ਆਪਣੇ ਰੂਹਾਨੀ ਅਰਥ ਜਿਹੜੇ ਨੇ ਉਹਨਾਂ ਨੂੰ ਖਤਮ ਨਹੀਂ ਹੋਣ ਦਿੰਦੇ। ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਈ ਸ਼ਬਦ ਪੜ੍ਹਨੇ ਆ, ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਆ, ਉੱਜਲ ਕਿਹਾ ਚਿਲਕਣਾ ਘੁੱਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ। ਸੂਹੀ ਰਾਗ ਦਾ ਸ਼ਬਦ ਹੈ, ਇਸ ਦੇ ਅੰਮ੍ਰਿਤ ਬਚਨ ਰਹਾਓ ਨੇ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਹਰ ਵਿਦਵਾਨ ਇਹ ਗੱਲ ਕਹਿੰਦਾ ਵੀ ਇਹ ਸ਼ਬਦ ਜਿਹੜਾ ਹਜ਼ੂਰ ਨੇ ਤੁਲੰਬੇ ਸੱਜਣ ਦੇ ਸੁਧਾਰ ਹਿੱਤ ਉਚਾਰਨ ਕੀਤਾ ਹੈ, ਜਿਹਨੂੰ ਸੱਜਣ ਠੱਗ ਕਿਹਾ ਜਾਂਦਾ ਸੀ। ਬੜੀ ਵਾਰੀ ਆਪ ਜੀ ਨੇ ਹੁਕਮਨਾਮਾ ਵੀ ਆਇਆ। ਮੈਂ ਬੇਨਤੀ ਕਰਾਂਗਾ ਇਸ ਦੀ ਉਥਾਨਕਾਂ ਨੂੰ ਅਸੀਂ ਸਾਰੇ ਸਵੀਕਾਰ ਕਰਨੇ ਕਿ ਇਹ ਸ਼ਬਦ ਹਜ਼ੂਰ ਨੇ ਸੱਜਣ ਦੇ ਉਧਾਰ ਵਾਸਤੇ ਉਚਾਰਨ ਕੀਤਾ, ਪਰ ਉਹ ਤੁਲੰਬੇ ਦੀ ਧਰਤੀ ਤੇ ਉਚਾਰਿਆ। ਦੇਖੋ ਸਮਾਂ ਬੀਤਣ ਦੇ ਨਾਲ ਸੱਜਣ ਦਾ ਸਰੀਰ ਵੀ ਚਲਾ ਗਿਆ, ਪਰ ਜੋ ਸਤਿਗੁਰਾਂ ਨੇ ਆਪਣੀ ਮੁਬਾਰਕ ਰਸਮ ਤੋਂ ਰਸਨਾ ਤੋਂ ਇਹ ਰੂਹਾਨੀ ਸ਼ਬਦ ਉਚਾਰਨ ਕੀਤਾ, ਭਾਵੇਂ ਉਹ ਸੱਜਣ ਦੇ ਪ੍ਰਥਾਏ ਹੈ, ਪਰ ਅੱਜ ਵੀ ਉਹ ਸ਼ਬਦ ਆਪਣੀ ਪੂਰੀ ਮਹਾਨਤਾ ਰੱਖਦਾ ਹੈ, ਉਹ ਰੂਹਾਨੀ ਅਰਥ ਅੱਜ ਵੀ ਕਾਇਮ ਰੱਖਦਾ ਹੈ। ਜੁਗਾਂ ਜੁਗਾਂ ਤੱਕ ਉਹ ਸ਼ਬਦ ਦੇ ਅਰਥ ਰੂਹਾਨੀ ਕਾਇਮ ਰਹਿਣਗੇ। ਅੱਜ ਵੀ ਸਤਿਗੁਰੂ ਉਹਨਾਂ ਬਿਰਤੀ ਵਾਲੇ ਲੋਕਾਂ ਨੂੰ ਜਿਹੜੇ ਧਰਮ ਦਾ ਲਿਬਾਸ ਪਾਉਂਦੇ ਨੇ ਜਾਂ ਮਲੂਕੀ ਵੇਸ਼ ਰੱਖਦੇ ਨੇ, ਅੰਦਰੋਂ ਛਲ ਕਪਟ ਕਰਕੇ ਜੀਵਾਂ ਦਾ ਘਾਤ ਕਰਦੇ ਨੇ, ਸਤਿਗੁਰੂ ਦਾ ਇਹ ਸ਼ਬਦ ਅੱਜ ਵੀ ਉਹਨਾਂ ਦੇ ਪ੍ਰਥਾਏ ਰਹੇਗਾ। ਦੂਸਰਾ, ਜਦੋਂ ਅਸੀਂ ਸਤਿਗੁਰਾਂ ਦਾ ਇਹ ਬਚਨ ਪੜ੍ਹਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਤੇ ਸੱਤ ਵਾਰਾਂ ਸਤਿਗੁਰਾਂ ਨੇ ਸ਼ਬਦ ਵੇ ਲਾਲੋ ਵਰਤਿਆ ਸ਼ਬਦ ਦੇ ਅੰਦਰ ਕਿ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਹੁਣ ਵੇ ਲਾਲੋ ਸੰਬੋਧਨ ਕੀਤਾ ਗਿਆ ਭਾਈ ਲਾਲੋ ਜੀ ਨੂੰ, ਪਰ ਸਮਾਂ ਬੀਤਣ ਦੇ ਨਾਲ ਭਾਵੇਂ ਉਹ ਸਾਰਾ ਸ਼ਬਦ ਉਸ ਵਕਤ ਦੇ ਆਉਣ ਵਾਲੇ ਸਮੇਂ ਦੇ ਹਾਲਾਤ ਵੀ ਦੱਸ ਰਿਹਾ, ਭਾਵੇਂ ਉਹ ਭਾਈ ਲਾਲੋ ਦੇ ਗ੍ਰਹਿ ਵਿਖੇ ਹਜ਼ੂਰ ਕਹਿ ਰਹੇ ਨੇ, ਪਰ ਗੁਰਮੁਖੋ ਸਦੀਆਂ ਲੰਘਣ ਤੋਂ ਬਾਅਦ ਵੀ ਉਹ ਸ਼ਬਦ ਆਪਣੀ ਰੂਹਾਨੀ ਜਿਹੜੀ ਬਖਸ਼ਿਸ਼ ਹੈ ਉਹਨੂੰ ਸਮੇਟ ਕੇ ਸਾਡੀ ਅਗਵਾਈ ਕਰਦਾ ਹੈ। ਇੱਕ ਨੇ ਬੜੇ ਬਚਨ ਨੇ ਜਿਵੇਂ ਹੁਣ ਸੁਲਗੀ ਤੇ ਨਾਰਾਇਣ ਰਾਖ, ਇਹ ਵੀ ਤਾਂ ਸ਼ਬਦ ਦੀ ਉਥਾਨਕਾ ਇਹੀ ਹੈ ਨਾ ਕਿ ਸੁਲੀ ਦੀ ਮੌਤ ਹੁੰਦੀ ਹੈ, ਗੁਰੂ ਅਰਜੁਨ ਦੇਵ ਸ਼ਬਦ ਉਚਾਰਦੇ ਨੇ, ਇਸ ਤੋਂ ਪਹਿਲਾਂ ਜਿਹੜਾ ਇਹ ਬਚਨ ਪੜ੍ਹਿਆ ਜਾਂਦਾ ਹੈ, ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੇ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਚ ਕਰੂੰ ਉਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ, ਇਹ ਵੀ ਤਾਂ ਹਜ਼ੂਰ ਦਾ ਸ਼ਬਦ ਉਥਾਨ ਕਾ, ਇਹ ਹਿਸਟਰੀ ਵੀ ਇਹਦੇ ਵਿੱਚ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਭਗਤਾਂ ਦੇ, ਜਿਵੇਂ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਵੀ ਉਥਾਨ ਕਾ ਤਾਂ ਹੈ ਨਾ। ਜਿਵੇਂ ਅਸੀਂ ਪਾਠ ਕਰਨੇ ਆ, ਹਸਤ ਖੇਲ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿਲੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੁਣ ਇਹ ਵੀ ਸ਼ਬਦ ਤਾਂ ਹਿਸਟਰੀ ਨੂੰ ਬਿਆਨ ਕਰਦਾ ਭਗਤ ਨਾਮਦੇਵ ਜੀ ਦੀ। ਮੈਂ ਫਿਰ ਬੇਨਤੀ ਕਰਾਂ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਇਹ ਵੀ ਤਵਾਰੀਖ ਦਾ ਜ਼ਿਕਰ ਕਰਦਾ। ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੈ, ਇਆਂ ਮੂਰਤ ਕੈ ਖੌਂਬ ਲਿਹਾਰੈ, ਇਹ ਵੀ ਤਾਂ ਸ਼ਬਦ ਤਵਾਰੀਖ ਦੀ ਗੱਲ ਕਰ ਰਹੇ। ਜਿਵੇਂ ਅੰਮ੍ਰਿਤ ਬਾਣੀ ਵੀ ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮ, ਹਾਲਾ ਉਹ ਹੱਡ ਬੀਤੀ ਹੈ ਭਗਤ ਨਾਮਦੇਵ ਜੀ ਦੀ, ਪਰ ਉਸ ਦੀ ਉਥਾਨ ਕਾ ਵੀ ਮੈਂ ਬੇਨਤੀ ਕਰਾਂਗਾ ਵਾਪਰੀ ਕੋਈ ਘਟਨਾ ਨਾਲ ਸੰਬੰਧਿਤ ਹੈ। ਤੇ ਜੇ ਦੇ ਅਰਥ ਅਸੀਂ ਇਹ ਵੀ ਕਰਾਂਗੇ ਕਿ ਮਹਾਰਾਜ ਵਾਪਿਸ ਹੁੰਦੇ ਆ ਤੇ ਹਜ਼ੂਰ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਤੇ ਇਹ ਕੋਈ ਅਤ ਕਥਨੀ ਨਹੀਂ, ਪਰ ਖੈਰ ਮੈਂ ਆਪ ਨੂੰ ਬੇਨਤੀ ਕਰਾਂ ਸਤਿਗੁਰੂ ਜੀ ਇਸ ਅੰਮ੍ਰਿਤ ਬਚਨ ਦੇ ਅੰਦਰ ਬਖਸ਼ਿਸ਼ ਕਰਦੇ ਆ ਕਿ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਸਾਨੂੰ ਬਾਹਰ ਭੇਜਿਆ, ਇਹਦੇ ਅਰਥ ਜੇ ਇਉਂ ਕਰੀਏ ਤਾਂ ਜਿਨ ਤੂੰ ਭੇਜੇ ਤਿਨੈ ਬੁਲਾਏ, ਜਿਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੇ ਬਾਹਰ ਭੇਜਿਆ ਉਹਨੇ ਫਿਰ ਵਾਪਸ ਇੱਥੇ ਬੁਲਾ ਲਿਆ ਹੈ। ਤੇ ਮਹਾਰਾਜ ਕਹਿ ਰਹੇ ਆ ਜਿਨ ਤੂੰ ਭੇਜੇ ਤਿਨੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ, ਸੁਖ ਨਾਲ ਆਤਮ ਅਡੋਲਤਾ ਸਹਿਜ ਅਵਸਥਾ ਵਿੱਚ ਟਿਕ ਕੇ ਆਪਣੇ ਘਰ ਦੇ ਵਿੱਚ ਆ ਜਾਓ। ਮੈਂ ਫਿਰ ਬੇਨਤੀ ਕਰਾਂਗਾ, ਕਿਉਂਕਿ ਇਸ ਗੱਲ ਨੂੰ ਕਈ ਵਾਰੀ ਹੋਵੇਗਾ ਜੀ ਇਹ ਸ਼ਬਦ ਤਾਂ, ਹਾਲਾਂਕਿ ਮੈਂ ਇਹਦੇ ਅੰਤਰੀਵ ਅਰਥ ਵੀ ਕਰਨੇ, ਕਿਉਂਕਿ ਬੜੇ ਸ਼ਬਦ ਐਸੇ ਨੇ ਜਿਹੜੇ ਅਸੀਂ ਦੁਨਿਆਵੀ ਇਹ ਮਰਿਆਦਾ ਲਈ ਵਰਤਨੇ ਆ, ਪਰ ਉਹਨਾਂ ਦੇ ਅਰਥ ਅੰਤਰੀਵ ਨੇ। ਜਿਵੇਂ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ, ਸੂਈ ਰਾਗ ਦੇ ਸੰਤ ਨੇ ਜਦੋਂ ਅਸੀਂ ਵਿਆਹ ਕਰਨੇ ਆ, ਸ਼ਾਦੀ ਆਨੰਦ ਕਾਰਜ ਕਰਨੇ ਆ, ਚਾਰ ਲਾਵਾਂ ਦਾ ਪਾਠ ਕਰਨੇ, ਤੇ ਅਸਲ ਚ ਜਿੰਨੇ ਵੀ ਗੁਰਮੁਖ ਪਿਆਰੇ ਆ ਜਦੋਂ ਉਹ ਚਾਰ ਲਾਵਾਂ ਦੇ ਅਰਥ ਕਰਨਗੇ ਤੇ ਇਹੀ ਕਹਿਣਗੇ ਕਿ ਇਹ ਚਾਰ ਲਾਵਾਂ ਸਾਡੇ ਆਤਮਕ ਜੀਵਨ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਕਹਿ ਹਰ ਪਹਿਲੜੀ ਲਾਮ, ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਦੂਸਰੀ ਲਾਮ ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆਂ ਬਲਰਾਮ ਜੀਓ, ਹਰ ਚੌਥੜੀ ਲਾਮ ਮਨ ਸਹਿਜ ਪਾਇਆ ਸਹਿਜ ਪਾਇਆ। ਹੁਣ ਆ ਜਿਹੜੇ ਪ੍ਰਵਿਰਤੀ ਕਰਮ, ਸਤਿਗੁਰ ਪੁਰਖ, ਬੈਰਾਗ ਤੇ ਸਹਿਜ ਅਵਸਥਾ, ਇਹ ਚਾਰੇ ਦੇ ਚਾਰੇ ਬਚਨ ਜਿਹੜੇ ਨੇ ਆਤਮਕ ਜੀਵਨ ਨਾਲ ਸੰਬੰਧਿਤ ਨੇ। ਪਰ ਆਪਾਂ ਦੁਨਿਆਵੀ ਰਸਮ ਵੀ ਮਰਿਆਦਾ ਫਿਰ ਨਿਭਾਉਂਦੇ ਨੀ, ਇਹਦੇ ਨਾਲ ਸ਼ਬਦ ਰੁਖਾਨੀ ਅਰਥ ਰੱਖ ਰਿਹਾ, ਪਰ ਮਰਿਆਦਾ ਅਸੀਂ ਦੁਨਿਆਵੀ ਵਿਆਹ ਦੀ ਵੀ ਕਰਨੇ ਪਏ। ਇਹਦਾ ਭਾਵ ਇਹ ਵੀ ਜੇ ਲਈਏ ਕਿ ਜਿਸ ਪਰਮਾਤਮਾ ਨੇ ਬਾਹਰ ਭੇਜਿਆ ਸੀ ਉਹਨਾਂ ਵਾਪਸ ਬੁਲਾਇਆ ਹੈ, ਆਪਣੇ ਘਰ ਵਿੱਚ ਸੁੱਖ ਨਾਲ ਸਹਿਜ ਨਾਲ ਟਿਕ ਜਾਓ। ਅੰਤਰੀਵ ਅਰਥ ਕਿ ਜਿਹੜਾ ਮਨ ਬਾਹਰ ਭਟਕਦਾ ਹੈ, ਬਾਹਰ ਖਿੰਡਿਆ ਹੈ, ਫੁਰਨੇ ਬਣਾਉਂਦਾ ਹੈ, ਜੇ ਪਰਮਾਤਮਾ ਦੀ ਖੇਡ ਦੇਖੀਏ ਭਟਕਾਉਣ ਵਾਲਾ ਵੀ ਉਹ ਤੇ ਖਿੱਚਣ ਵਾਲਾ ਵੀ ਉਹ ਹੈ, ਭੇਜਣ ਵਾਲਾ ਵੀ ਉਹ ਹੈ। ਇਹਨੂੰ ਫਿਰ ਬੇਨਤੀ ਨੂੰ ਸੁਣਿਓ ਕਿ ਬਾਹਰ ਵੀ ਉਹੀ ਕਰਦਾ ਤੇ ਅੰਦਰ ਵੀ ਉਹੀ ਕਰਦਾ। ਜਿਵੇਂ ਆਪ ਹਜ਼ੂਰ ਦੀ ਬਾਣੀ ਚ ਇਹ ਪੌੜੀ ਪੜ੍ਹਦੇ ਹੋ ਕਿ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਹੁਣ ਭਟਕਣਾ ਵੀ, ਬਾਹਰ ਮੁਖੀ ਜਾਣਾ ਵੀ ਤਾਂ ਉਹਦੀ ਖੇਡ ਹੈ ਨਾ। ਹਜ਼ੂਰ ਕਹਿੰਦੇ ਨੇ ਜਿਹਨੇ ਬਾਹਰ ਭੇਜਿਆ ਸੀ ਉਹਨੇ ਖਿੱਚ ਪਾ ਕੇ ਅੰਦਰ ਬੁਲਾ ਲਿਆ। ਹਜ਼ੂਰ ਕਹਿੰਦੇ ਜਿਨ ਤੂੰ ਭੇਜੇ ਤਿਨੈ ਬੁਲਾਏ, ਜਿਸ ਨੇ ਬਾਹਰ ਮੁਖੀ ਕੀਤਾ ਉਹਨੇ ਅੰਦਰ ਬੁਲਾ ਲਿਆ। ਮਹਾਰਾਜ ਕਹਿੰਦੇ ਸੁੱਖ ਸਹਿਜ ਸੇਤੀ ਘਰ ਆਓ, ਸੁੱਖ ਨਾਲ ਸਹਿਜ ਨਾਲ ਆਪਣੇ ਇਸ ਘਰ ਦੇ ਵਿੱਚ ਆ ਜਾਓ, ਸੁੱਖ ਸਹਿਜ ਸੇਤੀ ਘਰ ਆਓ, ਆਪਣੇ ਘਰ ਵਿੱਚ ਟਿਕ ਜਾਓ। ਗੁਰਮੁਖੋ, ਜਿਹੜਾ ਆਪਣਾ ਘਰ ਹੈ ਨਾ, ਜਿਹਨੂੰ ਗ੍ਰਹਿ ਕਹਿੰਦੇ ਆ, ਆਪਣੇ ਘਰ ਵਰਗਾ ਸੁੱਖ ਕਿਤੇ ਵੀ ਨਹੀਂ, ਸੰਸਾਰੀ ਤੌਰ ਤੇ ਵੀ ਤੇ ਰੂਹਾਨੀ ਤੌਰ ਤੇ ਵੀ। ਆਪਣੇ ਅੰਦਰ ਵਿੱਚ ਆਪਣੇ ਆਪੇ ਵੀ ਜਿਹੜਾ ਸੁੱਖ ਹੈ ਉਹ ਬਾਹਰ ਕਿਤੇ ਵੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਬੜੇ ਬਚਨ ਘਰ ਦੇ ਪ੍ਰਥਾਇਕ ਰਿਤ ਕੀਤੇ, ਜਿਵੇਂ ਅਸੀਂ ਪਾਠ ਕਰਨੇ ਆ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਸ਼ ਵਾਰੇ। ਅਸੀਂ ਹਜ਼ੂਰ ਦੇ ਬਚਨ ਇਹ ਸਾਰੇ ਪੜ੍ਹਨੇ ਹਾਂ। ਹਜ਼ੂਰ ਕਹਿੰਦੇ ਨੇ ਜਿੰਨੇ ਬਾਹਰ ਮੁਖੀ ਕੀਤਾ ਉਹਨੇ ਹੀ ਸਾਨੂੰ ਅੰਦਰੂਨੀ ਮੁਖੀ ਕੀਤਾ, ਜਿਨ ਤੂੰ ਭੇਜੇ ਤਿਨੈ ਬੁਲਾਏ, ਸੁੱਖ ਸਹਿਜ ਸੇਤੀ ਘਰ ਆਓ, ਸੁੱਖ ਨਾਲ ਸਹਿਜ ਅਵਸਥਾ ਵਿੱਚ ਆਪਣੇ ਘਰ ਵਿੱਚ ਟਿਕ ਜਾਓ। ਮੈਂ ਇੱਕ ਹੋਰ ਥੋੜੀ ਜਿਹੀ ਬੇਨਤੀ ਆਪ ਨੂੰ ਕਰਦਾ ਜਾਵਾਂ। ਦੇਖੋ, ਜਿਹੜੀ ਵੀ ਚੀਜ਼ ਪਰਮਾਤਮਾ ਨੇ ਜੜ ਚੇਤਨ ਬਣਾਈ ਹੈ ਨਾ ਜੀ, ਉਹ ਆਪਣੇ ਅਸਲੇ ਨਾਲ, ਅਸਲਾ ਮਤਲਬ ਉਹ ਜਿਹੜਾ ਜਿੱਥੋਂ ਪੈਦਾ ਹੋਈ ਹੈ ਨਾ ਜੀ, ਉਹਦੇ ਵੱਲ ਇੱਕ ਦਿਨ ਜ਼ਰੂਰ ਜਾਏਗੀ, ਭਾਵੇਂ ਉਹ ਕਿੰਨੀ ਦੂਰੀ ਬਣ ਜਾਏ, ਉਹ ਵਾਪਸ ਜਿੱਥੋਂ ਉਪਜੀ ਹੈ ਉੱਥੇ ਵਾਪਸ ਹੀ ਜਾਏਗੀ, ਉਹਨੂੰ ਉਹ ਖਿੱਚੇਗਾ। ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਅਸੀਂ ਦੇਖੋ ਆਹ ਜ਼ਮੀਨ ਤੇ ਅੱਗ ਬਾਲਨੇ ਆ, ਅੱਗ ਕਿਸੇ ਰੂਪ ਵਿੱਚ ਵੀ ਬਾਲੋ, ਆਪਾਂ ਲੱਕੜਾਂ ਦੀ ਬਾਲੀਏ, ਕੋਲੇ ਦੀ ਬਾਲੀਏ, ਇੱਥੋਂ ਤੱਕ ਕਿ ਤੇਲ ਨਾਲ ਅੱਗ ਬਾਲੋ, ਭਾਵੇਂ ਆ ਗੈਸ ਵਾਲੇ ਸਿਲੰਡਰ ਨੇ ਇਹਦੇ ਨਾਲ ਅੱਗ ਬਾਲੋ, ਕੱਖਾਂ ਨੂੰ ਅੱਗ ਲੱਗੇ, ਭਾਵੇਂ ਲੱਕੜ ਨੂੰ, ਭਾਵੇਂ ਕੋਲੇ ਨੂੰ, ਭਾਵੇਂ ਤੇਲ ਨੂੰ, ਜਿੱਥੇ ਵੀ ਅੱਗ ਬਲੇਗੀ ਨਾ, ਉਹਦਾ ਇੱਕ ਸੁਭਾਅ ਹੈ ਕਿ ਬਲਦਿਆਂ ਸਾਰ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਅਸਮਾਨ ਵੱਲ ਜਾਂਦੀਆਂ। ਕਿਤੇ ਵੀ ਬਲੇ, ਕਿਸੇ ਮੁਲਕ ਵਿੱਚ ਬਲੇ, ਕਦੀ ਆਪ ਜੀ ਨੇ ਦੇਖਿਆ ਵੀ ਅੱਗ ਬਲੀ ਹੋਵੇ ਤੇ ਉਹਦੀ ਲਾਟ ਲਪਟਾਂ ਥੱਲੇ ਨੀਚੇ ਨੂੰ ਜਾਣ, ਜਿੱਥੇ ਵੀ ਅੱਗ ਬਲੇਗੀ ਉਹਦੀਆਂ ਚਿੰਗਿਆੜੀਆਂ, ਉਹਦੀਆਂ ਲਪਟਾਂ ਅਸਮਾਨ ਵੱਲ ਜਾਣਗੀਆਂ। ਇਹਦਾ ਕਾਰਨ ਕੀ? ਸਿਆਣੇ ਪੁਰਸ਼ ਕਹਿੰਦੇ ਆ ਕਿ ਆਹ ਜ਼ਮੀਨ ਤੋਂ ਪਾਣੀ ਉੱਡਦਾ ਭਾਪ ਬਣ ਕੇ, ਸਮੁੰਦਰ ਤੋਂ ਪਾਣੀ ਉੱਡਦਾ, ਆਸਮਾਨ ਵੀ ਜਾਂਦਾ, ਆਕਾਸ਼ ਵੀ ਜਾਂਦਾ, ਤੇ ਫਿਰ ਉਹੀ ਪਾਣੀ ਜਿਹੜਾ ਵਰਖਾ ਬਣ ਕੇ ਮੀਂਹ ਦਾ ਰੂਪ ਧਾਰਨ ਕਰਕੇ ਧਰਤੀ ਤੇ ਵਰਸਦਾ ਹੈ। ਇਸ ਬੇਨਤੀ ਨੂੰ ਫਿਰ ਅਰਜ਼ ਹੈ ਕਿ ਆਪ ਜੀ ਦੇਖੋ, ਜ਼ਮੀਨ ਤੇ ਅੱਗ ਬਲੇ, ਉਹਦੀਆਂ ਚਿੰਗਿਆੜੀਆਂ, ਉਹਦੀ ਲਪਟਾਂ ਅਸਮਾਨ ਵੱਲ ਜਾਂਦੀਆਂ ਨੇ, ਤੇ ਜਿਹੜਾ ਜ਼ਮੀਨ ਤੋਂ ਪਾਣੀ ਉੱਡ ਕੇ ਅਸਮਾਨ ਵੱਲ ਗਿਆ ਉਹ ਵਾਪਸ ਫਿਰ ਧਰਤੀ ਦੇ ਉੱਤੇ ਬੂੰਦ ਬੂੰਦ ਬਣ ਕੇ ਵਰਸਦਾ ਹੈ। ਇਸ ਦਾ ਵੀ ਇੱਕ ਕਾਰਨ ਹੈ, ਜ਼ਮੀਨ ਤੇ ਬਲਦੀ ਹੋਈ ਅੱਗ ਉਹ ਅਸਮਾਨ ਵੱਲ ਤਾਂ ਜਾ ਰਹੀ ਹੈ ਕਿ ਉਸ ਅੱਗ ਦਾ ਮੂਲ ਸਰੋਤ ਜਿਹੜਾ ਸੂਰਜ ਹੈ ਉਹ ਅਸਮਾਨ ਦੇ ਵਿੱਚ ਹੈ, ਤੇ ਅੱਗ ਦੀ ਨਿੱਕੀ ਤੋਂ ਨਿੱਕੀ ਚਿੰਗਿਆੜੀ ਵੀ ਉਹ ਆਪਣੇ ਮੂਲ ਅਸਲੇ, ਆਪਣੇ ਮੂਲ ਸਰੋਤ ਨਾਲ ਮਿਲਣਾ ਚਾਹੁੰਦੀ ਹੈ। ਅਸਮਾਨ ਵਿੱਚ ਗਿਆ ਹੋਇਆ ਪਾਣੀ ਵਾਪਸ ਧਰਤੀ ਤੇ ਤਾਂ ਹੁੰਦਾ ਹੈ ਕਿ ਜਿਸ ਸਮੁੰਦਰ ਤੋਂ ਉਹ ਵਿਛੜਿਆ ਹੈ ਉਹ ਆਪਣੇ ਅਸਲੇ ਨੂੰ, ਆਪਣੇ ਸਰੋਤ ਨੂੰ ਦੁਬਾਰਾ ਮਿਲਣਾ ਚਾਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਬਾਹਰ ਮੁਖੀ ਵੀ ਉਹ ਕਰਦਾ ਹੈ, ਅੰਦਰੂਨੀ ਤੌਰ ਤੇ ਵੀ ਉਹ ਆਪ ਹੀ ਖਿੱਚ ਪਾਉਂਦਾ ਹੈ। ਮਹਾਰਾਜ ਕਹਿੰਦੇ ਨੇ ਜਿਸ ਨੇ ਬਾਹਰ ਮੁਖੀ ਕੀਤਾ ਉਹਨੀ ਆਵਾਜ਼ ਦਿੱਤੀ, ਹੁਣ ਆਪਣੇ ਅੰਦਰ ਆ ਜਾਓ, ਕਿਉਂਕਿ ਇਹ ਸ਼ਬਦ ਨਾ ਅਖੀਰ ਵਿੱਚ ਇਹਦੇ ਅਰਥ ਪਹਿਲੀ ਤੁਕ ਦੇ ਫਿਰ ਹੋਣਗੇ, ਮਹਾਰਾਜ ਬਖਸ਼ਿਸ਼ ਕਰਨਗੇ। ਜਿਨ ਤੂੰ ਭੇਜੇ, ਜਿਹਨੇ ਭੇਜਿਆ ਉਹਨੇ ਵਾਪਸ ਬੁਲਾ ਲਿਆ, ਆ ਜਾਓ, ਸੁੱਖ ਨਾਲ, ਆਤਮਕ ਅਵਸਥਾ ਨਾਲ, ਸਹਿਜ ਨਾਲ, ਅਡੋਲਤਾ ਨਾਲ ਆਪਣੇ ਘਰ ਵਿੱਚ ਟਿਕ ਜਾਵੋ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹ ਚਲ ਰਾਜ ਕਮਾਓ।
ਤੁਸੀਂ ਆਪਣੇ ਘਰ ਚ ਆ ਕੇ ਆਨੰਦ ਮੰਗਲ ਨਾਲ ਪਰਮਾਤਮਾ ਦੀਆਂ ਸਿਫਤਾਂ ਕਰੋ, ਸਹਿਜ ਧੁਨੀ ਨੂੰ ਤੁਸੀਂ ਆਪਣੇ ਅੰਦਰ ਮਾਣੋ। ਫਿਰ ਬੇਨਤੀ ਹੈ ਕਿ ਵਾਪਸ ਘਰ ਵਿੱਚ ਆ ਜਾਓ, आनंद मंगल गुण गाओ सहज धुन निश्चल राज कमाओ। ये भी बचन हजूर ने बहुत बख्शिश भरे किते। आनंद मंगल का लफ्जी अर्थ असी करने खुशी, मंगल का अर्थ प्रसन्नता खुशी हुंदा है। पर गुरमुखो असल च आनंद लफ्ज जिहड़ा है ना, ये जबान नाल कहण मात्र नहीं। चलो असी साडे गुरसिख सिक्खी च लफ्ज बड़ा वरत्या जांदा जी आनंद है, ते दो शब्द असी बड़े वरतने, एक आनंद ते एक निहाल। भी निहाल मैं अर्ज करना हूं ना, सतगुरां ने ना जी आनंद साहब की बाणी भी सानू बख्शिश की। आनंद केवल थोड़ चिरी खुशी का नाम नहीं, आनंद का अर्थ थोड़ा जा मन प्रसन्न होया, क्योंकि दुनिया दियां जिन्नियां भी खुशियां ने ना जी, हर खुशी थोड़ चिरी है, हर खुशी दे विच गमी लुकी हुई है। जिन्नी भी असी कोई खुश हुंदा है, उस हर खुशी का जिहड़ा अंत है वह गमी नाल हुंदा है। बच्चा जन्म लैंदा है, खुशी है ना, प्रसन्नता है, पर जिहदा जन्म होया उहदी एक दिन मौत होनी, उस खुशी विच एक मातम भी लुकिया होया है। कोई चीज आपां बनाने हां खुश हां ते जदों बिनसदी उहदे विच गम भी है, पर यह जिहड़ा आनंद मंगल सहज धुन है, यह प्यारियो असल विच आत्मक अवस्था वह है। आनंद उसनूं एक तां असीं पढ़ने आनंद भया मेरी माए सतगुरु मैं पाया, सतगुर तां पाया सहज सेती मन वजियां वाधाइयां, राग रतन परवार परियां शब्द गावन आईयां, शब्दो तां गावो खरी केरा मन जिनी वसाया, कह नानक आनंद होवा सतगुरु मैं पाया। यह भी आनंद है ना जी, सतगुरु मंगल राग रतन परवार परियां दा जिक्र। उंज मैं एक बार अर्ज की सी आनंद साहब दियां 40 पौड़ियां विच ना हजूर ने आ बचन किते, आनंद की है, कर किरपा किल विख कटे ज्ञान अंजन सारिया, अंदरों जिनका मोह टुटा तिनका शब्द सच्चा सवारिया, कह नानक एहो आनंद कह आनंद गुरु ते जानिया। यह है आनंद की परिभाषा 40 पौड़ियां विचों, कि जिस उपर परमात्मा की किरपा हो जाए उस दे अंदर दे सारे किलबिक जिहड़े ने ओह कट दिंदा है, उहदे जीवन नूं सवार दिंदा है। उस वैसे आनंद मंगल ओह अवस्था है। इहदा मतलब इह नहीं कि जिहदे कोल आनंद मंगल हो गया नूं बाहर दा दुख नहीं आउंदा, क्योंकि फिर सुणियो आनंद मंगल दा अर्थ इह नहीं कि उहनूं बाहर दी कोई तकलीफ नहीं आउणी। आनंद मंगल अंदर दी ओह बख्शिश भरी अवस्था है कि बाहरों भावें जितना मर्जी मुसीबत दुख उहदे ते पहाड़ टुट पवे, पर उहदे अंदर दी आत्मक आनंद वाली अवस्था नूं कोई खो सकदा ही नहीं। जिहनूं सतगुरु ने अमृत बाणी विच बख्शिश कीती, गुरमुख अंतर सहज है मन चढ़िया दसवें आकाश। गुरमुख अंतर सहज है मन चढ़िया दसवें आकाश, तिथे ऊंग ना भुख है हर अमृत नाम सुखवास, नानक दुख सुख व्यापत नहीं जिथे आत्म राम प्रगास। ओ अवस्था जो नर दुख में दुख नहीं माने आनंद मंगल है, जो नर दुख में दुख नहीं माने सुख सने अर पहनी जाके कंचन माटी माने, न निंदिया न उस्तत जाके लो मोह अभिमाना, हरक सोगते रह न्यारो नाहे मान अपमाना, आसा मनसा सगल त्यागे जगते रह निराशा, काम क्रोध जय परसे नाहन ते घट ब्रह्म निवासा, गुर कृपा जे नरको कीनी ते ए जुगत पछानी, नानक लीन भयो गोबिंद स्यो ज्यो पानी संग पानी। दुख नाही सब सोखी है रे आ है आनंद मंगल। महाराज कहने बाहर गए तू वापस आ जा, महाराज करन दिन जिन तू भेजे तिने बुलाए सुख सहज सेती कर आओ। हजूर बख्शिश कर रहे आनंद मंगल गुण गाओ सहज धुन आत्मक अवस्था, प्रभु दे गुण गाओ। अगला बचन निश्चल राज कमाओ, निश्चल अटल राज जिन्हें कदी खत्म नहीं होना। हजूर कहने अपने आत्मक जीवन दे उस निश्चल राज नु कमाउना करो।
तुम कर आवो मेरे नीत।
असुर कहिंदे हे मेरे मित्र तुसी अपने घर विच आ जाओ, अपने घर विच टिक जाओ।
तुम्हारे दुखी हर आपने वारे, आपदा पई बतीत।
जिहड़े तुहाडे दुखी सन, तुहाडे नाल माड़ा करना चाहते सन, उन्हां नूं पार ब्रह्म परमेश्वर ने दूर कर दिता है। जिहड़ी मुसीबत, जिहड़ी आपदा पई सी, जां जिहड़ी मुश्किल आ बनी सी, वह सारा मुसीबत वाला दिन निकल गए ने, वह मुसीबत वाली घड़ियां निकल गई। मैं पहला अखरी अर्थ किए, अंतरीव अर्थ, हे मना तू अपने घर विच आ जा। जेडे तेनू घर विच टिकन नहीं सन देंदे, फिर सुनियो, तुम कर आवो मेरे मीत, तुमरे दुखी अर आप निवारे, अपदा भई बतीत। कौन नहीं सन घर टिकन देंदे, बाहर कौन भजा रहे सन? काम नहीं सी टिकन देंदा, क्रोध नहीं सी टिकन देंदा, जिन्नी वासना दी बिरती ओ मन नू बाहर मुखी कर दी सी। महाराज कहिंदे हुण आ जाओ घर, क्योंकि जिहड़े तुहानू तंग करदे सन ओह सारे वैरी बाहर चले गए। नस मन्यो किल विखो, करता कर आया, दोतै दहन भया, गोबिंद प्रगट आया। हजूर बख्शिश कर रहा कि तुम कर आवो मेरे मीत, तुमरे दुखी हर आप निवारे, तुहाडे दुखियां तो तुहानू आप छुटकारा करा दिता। मुसीबत वाले दिन जेड़े ने ओ बतीत हो गए खन। सतगुरां ने जेड़ियां दो तुकां ने, तुम कर आवो मेरे मीत, ये दो तुकां रहाओ दे बचन खन।
प्रगट कीने प्रभ करणे हारे, नासन पाजन थाके।
उस पार ब्रह्म परमेश्वर ने उन संसार विच ए प्रगट कर दिता, जेड़ी नासन भाजन नठ भज सी जी, सीधे पंजाबी दे शब्द, मन दी भटकना सी, ओ सारी परमात्मा ने निवृत कीती है।
कार मंगल वाज हनित वाजे, अपना खासम निवाजे।
और इस हिरदे रूपी घर विच खुशी दे वाजे रोज वजदे आ, ये अपनी कमाई नाल नहीं, उस पार ब्रह्म परमेश्वर खसम वैगुरु ने इस दी नवाजिश कीती है।
आस थिर रहो बोलो मत कब हो, गुर का बचन आधार।
इस अंदर नू स्थिर किवें रख सकीए, जिहड़ी बाबा जी सतगुरु कह रहे हैं भी हुण दुश्मन दुखी सारे चले गए, दुष्ट दूत परमेश्वर हमारे वाली बख्शिश हो गई, यह किवें स्थिर रखिए? सतगुरु कहिंदे ने अस्थिर रहो, डोलो मत कब हो, अडोल हो जाओ, हुण डोलो ना। ते महाराज केड़ी चीज है जेड़ी डोलन तो बचा सके? अगे फिर सतगुरु बख्शिश करदे आ कि डोलन तो बचा सकदा है ते सतगुरु जी दा शब्द है, गुरु दा जेड़ा बचन है ना, उन्हों आधार बना लिए, शब्द अंदर नू डोलन नहीं देंदा। फिर अर्ज है, मन भी तो एक ख्याल है ना जी, भटकदा खिंडदा, जदों शब्द का सहारा मिल जाएगा फिर यह मन डोलेगा नहीं, ये अडोल हो जाएगा। इनू समझन लई एक सतगुरां दा अमृत बचन है, मन जिहड़ी चीज का सहारा लेगा ना, वह हो जाए यह बन जाएगा, एक कामी भी बन जाता है, क्रोधी भी। बाबा जी ने कहा मन जोगी मन भोगिया, मन मूरख गावार, मन दाता मन मंगता, मन सिर गुर करतार। किते जोगी कदे भोगी किते संसारी। एक बचन होर कबीर साहब दा, कबीर मन पंखी भयो उड़ दै दिस जाए, जो जैसी संगत मिले सो तै सो फल खाए। जिको जै रुख ते बहेगा मन, एक पंछी मान लो जे सेब दे रुख ते बैठा है ते चुंझ मारेगा, सेब वाला स्वाद आउणा। जे मान लो अनार दे रुख ते बैठा है ते उत्थे चुंझ मारेगा ते अनार दा रस आउणा। जे अंब दे पेड़ ते बैठा ओदे फल दा रस आवेगा। जिवें पंछी जिस रुख ते बैठेगा उस रुख दे फल दा स्वाद आएगा। ए मन पंछी तू जिहो जी संगत करेगा ओहो जे तेनू रस आउणा शुरू हो जाएगा। जे तू मन लो बाहर मुखी खिंडियां विच बैठना तेरा अंदर कोई दिनां बाद खिंड जाणा। जे तू बंदगी वाले सेवा वाले भजनीक पुरश ओना दी सत संगत विच रहिंदा, मन लो सतगुरु दे दरबार दी हाजरी भरना ते तेरा मन खोजा हो जाएगा। सीधी गल कि डोल दे होए दा सहारा सानू डुलाएगा। अडोल दा सहारा जेड़ा साढ़े डोल दे होए मन नू अडोल करेगा। इहनू समझण लई भगत जी दा एक बचन है। एक आदमी मन लो रुख है ओदे टाण उत्ते बैठ गया, ब्रिक्ष बड़ा वड्डा ओदे टाण ते बैठ गए। ते आप सब नू पता है जदों तेज हवा चलेगी जां खनेरी आएगी सवाल ही नहीं पैदा हुंदा कि बंदा जिहड़ा रुख उत्ते बैठा उह हिले ना। जे टाण हिलेगा ते जिहड़ा बैठा उहने वी ते नाल हिलना है ना, क्योंकि टाण जिहने सहारा लिया उह खुद हिल रहा है, उह खुद डोल रहा है। ते जेड़ा आप डोल रहा है ते ओदा सहारा लैण वाला डोलेगा। रुख दे टाण ते बैठा होया बंदा डोलेगा क्योंकि टाण खुद डोल रहा है। ते जेड़ा पहाड़ दा सहारा लै लेगा उन्हें कित्थे डोलना, क्योंकि पहाड़ कोई हिल थोड़ा रहा है। परमात्मा दा शब्द अडोल है, माया डोलनी है शब्द नहीं डोलना। बाबा जी ने कहा कबीर माया डोलनी पवन च कोलन खार, ये डोलदी पई है। भावे डोलनी का अर्थ मैनू पता है बर्तन भांडा भी किया है, पर गुरु का शब्द इनू कबीर साहब कहते तू मेरो मेर परबत स्वामी ओट गही मैं तेरी। हे परमात्मा तू मेरा अडोल पहाड़ की तरह सहारा है, मैं तेरी ओट ली है। ओट गही मैं तेरी ना तुम डोलो ना हम गिरते, रख लीनी कर मेरी जे तू डोलना नहीं तो मैं कितने डिगना है। महाराज कह रहे ने गुरु अर्जुन देव अस्थिर रहो डोलो मत कब हूं, कदी ना डोलो पर तां अस्थिर रहोगे गुर कै बचन आधार। जे गुरु दे बचन नू अपनी जिंदगी दा सहारा बनावांगे।
जय जयकार सगल भूमंडल मुख उजल दरबार।
इस सारे जगत विच जय जयकार होवेगी, जय जयकार सगल भूमंडल मुख उजल दरबार। उन्हां दे मुख भी उजले होणगे, उन्हां दे मुख परमात्मा दी दरगाह विच उजले ने जिहड़े परमेश्वर दे नाम दा सहारा लैंदे खन।
जिन के जीए तिनाही फेरे आपे भया सहाई।
जिन के जी तिन्हें की फेरे, फिर ध्यान नाल सुनो फेरे दा अर्थ वापस ले आंदे, परता दिते मुड़ आए। फेरे दा अर्थ वैसे आपां इह भी कहिंदे आ भी बहुत जन्म बिछड़े ते माधो आउणा जाणा भी फेरा है। हुण इत्थे फेरे दा अर्थ मोड़ना वापस ले आउणा, जिन्हों सतगुरु ने पहली तुक विच कहा जिन तुम भेजे तिन्हें बुलाए सुख सहज सेती कराओ। हुण उत्थे सतगुरु फिर अखीर च कह रहे ने जिस के जी तिन्हें की फेरे, जिस परमात्मा दे ए जीव ने उस परमात्मा ने इन्हां नूं वापस ले आंदा, इन्हां नूं फेरा पा दिता, ये मुड़ आए खन।
अचरज किया करना हार नानक सच वड्याई।
जिनके जी तिने की फेरे आपे पया सहाई, उस करनहार परमात्मा ने आप सहायता कीती। आश्चर्य खोट खेड वापरी, ਇਹ ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਪਰਮਾਤਮਾ ਦੀ ਅਸਚਰਜ ਵਡਿਆਈ ਹੈ ਜਿਹਨੇ ਬਾਹਰ ਗਿਆ ਨੂੰ ਵਾਪਸ ਘਰ ਵਿੱਚ ਲੈ ਆਉਂਦਾ ਹੈ। ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਹੈ। ਮੈਂ ਥੋੜ੍ਹੀ ਜਿਹੀ ਬੇਨਤੀ ਉਹਨਾਂ ਸੰਬੰਧੀ ਜ਼ਰੂਰ ਕਰ ਦੇਵਾਂ। ਆਪ ਸਾਰੇ ਭਲੀ ਭਾਂਤ ਜਾਣਦੇ ਹੋ कि गुरु ग्रंथ साहब की बाणी विच वैसे तो सारी गल एक ओंकार नाल है संबंधित, एक परमात्मा। ਪਰ ਮੈਂ ਕਈ ਵਾਰੀ ਬੇਨਤੀ ਕਰਨਾ, ਇੱਕ ਅਕਾਲ ਪੁਰਖ ਦੀ ਸਿਫਤ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਦੇ ਦਰ ਤੋਂ ਨਾਮ ਦੀਆਂ ਦਾਤਾਂ ਦੇਣ ਵਾਲੇ ਸਤਿਗੁਰੂ ਦੀ ਸਿਫਤ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵਿੱਚ ਰਤੀ ਹੋਈ ਗੁਰੂ ਨਾਲ ਜੁੜੀ ਹੋਈ ਆਤਮਾ, ਉਸ ਦੀਆਂ ਵੀ ਸਿਫਤਾਂ ਕੀਤੀਆਂ ਗਈਆਂ ਨੇ। ਇਸ ਬੇਨਤੀ ਨੂੰ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਸਾਹਿਬ ਜੀ ਨਾਲ ਜਿਹੜੇ ਬਚਨ ਬਿਲਾਸ ਕੀਤੇ, ਮੈਂ ਸੰਖੇਪ ਜੇ ਕਿਹਾ, ਭਾਈ ਸਾਹਿਬ ਨੇ ਪੁੱਛਿਆ, ਦਾਤਾ ਜੀ ਆਪ ਜੀ ਦੇ ਦਰਸ਼ਨ, ਹਜ਼ੂਰ ਨੇ ਉੱਥੇ ਤਿੰਨ ਗੱਲਾਂ ਸਮਝਾਈਆਂ। ਕਹਿੰਦੇ ਇੱਕ ਰੂਪ ਤਾਂ ਮੇਰਾ ਹੈ ਨਿਰਗੁਣ, ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਹੈ, ਤੇ ਉਹ ਨਿਰਗੁਣ ਰੂਪ ਤੂੰ ਜਿੱਥੇ ਵੀ ਜਾਏਗਾ ਤੇਰੇ ਨਾਲ ਹੋਵੇਗਾ, ਜਿਵੇਂ ਜਿੱਥੇ ਵੀ ਜਾਈਏ ਅਸਮਾਨ ਆਕਾਸ਼ ਸਾਡੇ ਨਾਲ ਹੈ ਨਾ ਜੀ, ਕਿਤੇ ਵੀ ਜਾਓ ਅਸਮਾਨ ਸਿਰ ਤੇ ਰਹਿਣਾ। ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਨਿਰਗੁਣ ਰੂਪ ਜਿਹੜਾ ਉਹ ਸਰਬ ਵਿਆਪੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਤੂੰ ਸਭਨੀ ਥਾਈ ਜਿੱਥੇ ਹੋ ਜਾਈ। ਜਾਂ ਬਾਣੀ ਬਚਨ ਕਰਦੀ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਾਂ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਸਰਬ ਵਿਆਪਕ ਹੈ ਨਾ ਹਰ ਥਾਂ ਤੇ। ਮਹਾਰਾਜ ਕਹਿੰਦੇ ਆ ਨੰਦ ਲਾਲ, ਇੱਕ ਮੇਰਾ ਰੂਪ ਹੈ ਨਿਰਗੁਣ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿੱਤ ਲਾਏ। ਪਹਿਲਾ ਨਿਰਗੁਣ, ਦੂਜਾ ਸਰਗੁਣ, ਤੀਸਰਾ ਗੁਰੂ ਸ਼ਬਦ ਕਹੋ ਤੋ ਇਹ ਸਮਝਾਏ। ਇੱਕ ਨਿਰਗੁਣ ਹੈ ਜਿਹੜਾ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ, ਏਕ ਰੂਪ ਤਿਉਂ ਗੁਣ ਤੇ ਪਰੈ, ਨੇਤ ਨੇਤ ਜਾਂ ਨਿਗਮ ਉਚਰੈ, ਜਿਹਨੂੰ ਨੇਤ ਨੇਤ ਕਿਹਾ ਜਾਂਦਾ ਹੈ। ਜਿਵੇਂ ਪਾਣੀ ਦੇ ਘੜੇ ਵਿੱਚ ਅਸਮਾਨ ਹੈ, ਇਸੇ ਤਰ੍ਹਾਂ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਜਿਹਨੂੰ ਅਸੀਂ ਨਿਰਗੁਣ ਕਹਿੰਦੇ। ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ, ਦੂਸਰ ਰੂਪ ਗ੍ਰੰਥ ਹੈ ਮੋਰ, ਦੂਸਰਾ ਮੇਰਾ ਜਿਹੜਾ ਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਪਿਆਰੇ ਭਾਈ ਨੰਦ ਲਾਲ ਸਾਹਿਬ ਨੂੰ ਮਹਾਰਾਜ ਕਹਿ ਰਹੇ, ਦੂਸਰ ਰੂਪ ਗ੍ਰੰਥ ਹੈ ਮੋਰ। ਮਹਾਰਾਜ ਕਹਿੰਦੇ ਦੂਜਾ ਰੂਪ ਜਿਹੜਾ ਹੈ ਵਾਹਿਗੁਰੂ, ਇਹ ਗੁਰੂ ਗ੍ਰੰਥ ਸਾਹਿਬ ਹੈ। ਦੂਸਰ ਰੂਪ ਗ੍ਰੰਥ ਜੀ ਜਾਨ, ਵਾਹਿਗੁਰੂ ਤੋਂ ਕਹਿ ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੂੰ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੋ, ਬਾਤ ਜਥਾਰਥ ਤੁਮ ਸੋ ਕਹੋ, ਜੋ ਸੀ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੇ ਗ੍ਰੰਥ ਜੀ ਆਹੈ, ਪ੍ਰਭਾਤ ਸਮੇ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੇ ਸੁਜਾਨ, ਜੋ ਮਮ ਸਾਥ ਕਰਨ ਚੈ ਬਾਤ, ਗ੍ਰੰਥ ਜੀ ਪੜੇ ਵਿਚਾਰੇ ਸਾਥ। ਮਹਾਰਾਜ ਕਹਿੰਦੇ ਜਿਹਨੂੰ ਦਰਸ਼ਨਾਂ ਦੀ ਚਾਂਗ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਇਸ਼ਨਾਨ ਕਰਕੇ ਦਰਸ਼ਨ ਕਰੇ, ਪਾਠ ਕਰੇ। ਤੇ ਅਗਲਾ ਸਵਾਲ ਸੀ, ਨਿਰਗੁਣ ਵੀ ਹੈ ਸ਼ਬਦ ਵੀ ਹੈ, ਤੇ ਜਿਹੜਾ ਜੇ ਇਸ ਰੂਪ ਵਿੱਚ ਦੇਖਣਾ ਹੋਵੇ, ਜਿਹੜਾ ਤੁਹਾਡਾ ਮਹਾਰਾਜ ਹੁਣ ਸਵਰੂਪ ਹੈ, ਕਹਿਣ ਲੱਗੇ ਸਦਾ ਲਈ ਰਹੇਗਾ। ਮਹਾਰਾਜ ਸਰੀਰ ਤਾਂ ਬਿਨਸਨਹਾਰ ਹੈ। ਹਜ਼ੂਰ ਕਹਿੰਦੇ ਨੰਦ ਲਾਲ, ਆਹ ਜਿਹੜਾ ਮੇਰਾ ਤੂੰ ਸਵਰੂਪ ਦੇਖ ਰਿਹਾ, ਇਹ ਜਿੰਨੀ ਦੇਰ ਤੱਕ ਇਨਸਾਨ ਇਸ ਧਰਤੀ ਤੇ ਰਹੇਗਾ ਰਹੇਗਾ। ਮਹਾਰਾਜ ਕਿਵੇਂ? ਕਹਿਣ ਲੱਗੇ ਜਿਹੜੇ ਸਿੱਖ ਦਿਨ ਰਾਤ ਗੁਰਬਾਣੀ ਚ ਰੱਤੇ ਰਹਿਣਗੇ, ਉਹਨਾਂ ਰੰਗ ਰਤੜਿਆਂ ਦੇ ਚਿਹਰੇ ਦੇਖੀ ਉਹਨਾਂ ਵਿੱਚੋਂ ਮੇਰੇ ਦੀਦਾਰ ਹੋਣਗੇ, ਇਹ ਸਦਾ ਲਈ ਰਹੇਗਾ। ਮੈਂ ਅੱਜ ਕਿਉਂਕਿ ਆਪਾਂ ਬਾਬਾ ਜੀ ਦਾ ਜ਼ਿਕਰ ਥੋੜਾ ਜਿਹਾ ਕਰਕੇ ਜਾਣਾ। ਮਹਾਰਾਜ ਕਹਿੰਦੇ ਤੀਸਰਾ ਰੂਪ ਮੇਰਾ ਸਿੱਖ ਹੈ, ਤੀਸਰ ਰੂਪ ਜਿਹੜਾ ਹੈ, ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ, ਜਿਹੜਾ ਦਿਨ ਰਾਤ ਬਾਣੀ ਚ ਰੱਤਾ ਹੋਇਆ ਉਹ ਮੇਰਾ ਆਪਣਾ ਰੂਪ ਹੈ। ਪਰ ਇਸ ਨੂੰ ਫਿਰ ਸੁਣਿਓ, ਰੂਪ ਹੈ ਅਭੇਦ ਹੈ, ਉਹ ਕਦੀ ਵੀ ਗੁਰੂ ਤੋਂ ਵੱਖਰੀ ਆਪਣੀ ਖੋਦ ਨਹੀਂ ਕਾਇਮ ਕਰਦਾ, ਉਹ ਗੁਰੂ ਵਿੱਚ ਸਮਾਇਆ ਨਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਨਮ ਆਪ ਸਭ ਨੂੰ ਪਤਾ ਹੈ, ਪਰ ਫਿਰ ਵੀ ਜਿਸ ਦਿਨ ਉਹਨਾਂ ਦਿਹਾੜਾ ਹੈ ਇਤਿਹਾਸ ਦਾ ਜ਼ਿਕਰ ਕਰਨਾ, ਆਪ ਜੀ ਦੇ ਨਜ਼ਦੀਕ ਪਿੰਡ ਪਾਓ ਪਿੰਡ ਵਿਖੇ ਹੋਇਆ ਹੈ। ਬਾਬਾ ਜੀ ਦੇ ਸਨਮਾਨਯੋਗ ਪਿਤਾ ਜੀ ਦਾ ਨਾਮ ਭਾਈ ਭਗਤਾ ਹੈ, ਉਹਨਾਂ ਦੇ ਸਨਮਾਨਯੋਗ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਹੈ, ਗੁਰਸਿੱਖੀ ਦੀ ਬਖਸ਼ਿਸ਼ ਘਰ ਦੇ ਵਿੱਚ ਹੈ, ਨਾਮ ਰੱਖਿਆ ਗਿਆ ਬੱਚੇ ਦਾ ਦੀਪ। ਹਾਲਾਂਕਿ ਉਹਨਾਂ ਦੇ ਜਨਮ ਸਾਲ ਦੇ ਸੰਬੰਧ ਵਿੱਚ ਜੋ ਮਰਜ਼ੀ ਕੋਈ ਕਹੀ ਜਾਏ,
ਉਸ ਸੰਬੰਧੀ ਕਾਫੀ ਮਤਭੇਦ ਨੇ, ਪਰ ਜਿਵੇਂ ਅਸੀਂ ਕਹਿੰਦੇ ਹਾਂ 75 ਸਾਲ ਦੀ ਉਮਰ, 19 ਸਾਲ ਦੀ ਉਮਰ ਸ਼ਹੀਦ ਹੋਏ, ਫਿਰ ਇਤਿਹਾਸਕਾਰ ਕੀ ਕਰਦੇ ਨੇ, ਸ਼ਹਾਦਤ ਵਾਲੀ ਤਰੀਕ ਤੋਂ ਪਿਛਾ ਨੂੰ ਗਿਣਨਾ ਸ਼ੁਰੂ ਕਰਦੇ ਆ ਵੀ ਜੇ 75 ਹੋਣਗੇ ਉਹ ਇਸ ਢੰਗ ਨਾਲ 1680-82 ਦੇ ਲਾਗੇ ਚਾਗੇ ਦੀ ਗੱਲ ਕਰਦੇ ਆ ਜੀ। ਮੈਂ ਆਪ ਨੂੰ ਬੇਨਤੀ ਕਰਾਂ ਕਿ ਉਹਨਾਂ ਦਾ ਜਨਮ ਪਿੰਡ ਪਾਓ ਪਿੰਡ ਹੋਇਆ, ਪਿਤਾ ਜੀ ਬਾਬਾ ਭਗਤਾ ਜੀ, ਮਾਤਾ ਮਾਤਾ ਜੂਣੀ ਜੀ। ਇੱਥੋਂ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਗਿਆ, ਉੱਥੋਂ ਅੰਮ੍ਰਿਤ ਦੀ ਦਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲਈ ਜੀ। ਦੀਪ ਤੋਂ ਨਾਮ ਦੀਪ ਸਿੰਘ ਬਣ ਗਿਆ। ਮਾਤਾ ਪਿਤਾ ਜੀ ਕੁਝ ਸਮਾਂ ਆਨੰਦਪੁਰ ਸਾਹਿਬ ਟਿਕੇ, ਪਰਿਵਾਰ ਵਾਪਸ ਆ ਗਿਆ। ਸਨਮਾਨਯੋਗ ਬਾਬਾ ਦੀਪ ਸਿੰਘ ਜੀ ਜਿਹੜੇ ਨੇ ਉਹ ਆਨੰਦਪੁਰ ਸਾਹਿਬ ਜੀ ਟਿਕ ਗਏ। ਉੱਥੇ ਉਹਨਾਂ ਨੇ ਗੁਰਬਾਣੀ, ਫਾਰਸੀ ਅਰਬੀ ਜ਼ਬਾਨ ਦਾ ਵੀ ਉੱਥੇ ਤਾਲੀਮ ਲਈ, ਘੋੜ ਸਵਾਰੀ, ਸ਼ਸਤਰ ਵਿੱਦਿਆ, ਇਹ ਸਾਰੀ ਤਾਲੀਮ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਈ। ਇੰਨੀ ਉਹ ਸਮਰਪਿਤ ਹੋ ਗਏ। ਇੱਕ ਗ੍ਰੰਥ ਵਿੱਚ ਮੈਂ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੱਖਾਂ ਦੇ ਵਿੱਚ ਸ਼ੁਮਾਰ ਹੋ ਗਏ। ਬਾਬਾ ਦੀਪ ਸਿੰਘ ਜੀ ਹਜ਼ੂਰੀ ਸਿੱਖਾਂ ਵਿੱਚ। ਮੈਂ ਬੇਨਤੀ ਕਰਾਂ ਕਿ ਉਸ ਵਕਤ ਬਹੁਤ ਮੁਸੀਬਤ ਭਰੇ ਸਮੇਂ ਵੀ ਆਏ। ਕੁਝ ਵਿਦਵਾਨ ਪੁਰਖ ਕਹਿੰਦੇ ਆ ਕਿ ਬਾਬਾ ਜੀ ਨੂੰ ਉਹਨਾਂ ਦੇ ਪਿੰਡ ਤੋੜ ਦਿੱਤਾ ਹਜ਼ੂਰ ਨੇ, ਤੁਸੀਂ ਪ੍ਰਚਾਰ ਕਰੋ। ਪਰ ਜਦੋਂ ਸਾਰੀਆਂ ਘਟਨਾਵਾਂ ਵਾਪਰ ਗਈਆਂ, ਚਮਕੌਰ ਸਾਹਿਬ ਦਾ ਸਾਕਾ, ਸਰਹੰਦ ਦਾ ਸਾਕਾ, ਹਜ਼ੂਰ ਦਮਦਮਾ ਸਾਹਿਬ ਆਏ। ਉੱਥੇ ਸਨਮਾਨਯੋਗ ਭਾਈ ਮਨੀ ਸਿੰਘ ਜੀ ਵੀ, ਬਾਬਾ ਦੀਪ ਸਿੰਘ ਜੀ ਵੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਨੇ। ਆਪ ਸਭ ਨੂੰ ਪਤਾ ਹੈ ਉੱਥੇ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੁਕੰਮਲ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਾਈ। ਉੱਥੇ ਫਿਰ ਸਤਿਗੁਰਾਂ ਨੇ 48 ਗੁਰਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਸੁਣਾਏ ਜਾਂ ਅਰਥ ਸੁਣਾਏ। ਉਹਨਾਂ ਵਿੱਚ ਸਨਮਾਨਯੋਗ ਬਾਬਾ ਦੀਪ ਸਿੰਘ ਜੀ ਵੀ ਨੇ। ਜਦੋਂ ਹਜ਼ੂਰ ਇੱਥੋਂ ਚੱਲਦੇ ਨੇ ਅੱਗੇ ਨੂੰ, ਤੇ ਖਾਸ ਕਰਕੇ ਜੋ ਰਵਾਇਤ ਪਰੰਪਰਾ ਹੈ ਕਿ ਦਮਦਮੀ ਅਰਥਾਂ ਦੀ ਟਕਸਾਲ ਦੀ ਪ੍ਰਾਰੰਭਤਾ ਹੁੰਦੀ ਹੈ, ਉੱਥੇ ਬਾਬਾ ਦੀਪ ਸਿੰਘ ਜੀ ਦੀ ਜੋ ਸੇਵਾ ਲਾਈ ਗਈ ਉਹਦੇ ਵਿੱਚ ਪਹਿਲਾ ਕੰਮ ਇਹਨਾਂ ਨੂੰ ਜਿੰਮੇ ਸੀ ਕਿ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣਾ। ਮਹਾਰਾਜ ਨੇ ਕਿਹਾ ਤੁਸੀਂ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣੀ ਹੈ। ਦੂਸਰਾ ਸੀ ਜੀ ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨੇ ਨੇ ਤੇ ਰਹਿਤ ਮਰਿਆਦਾ ਦੀ ਪਰਪੱਕਤਾ, ਰਹਿਤ ਮਰਿਆਦਾ ਦ੍ਰਿੜ ਕਰਾਉਣੀ ਹੈ। ਤੀਸਰਾ, ਗੁਰਬਾਣੀ ਦੀ ਕਥਾ ਕਰਨੀ ਹੈ ਤੇ ਪਿੰਡਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਵਿੱਦਿਆ ਪੜ੍ਹਾਉਣੀ, ਅੰਮ੍ਰਿਤ ਸੰਚਾਰ ਕਰਾਉਣੇ, ਰਹਿਤ ਮਰਿਆਦਾ ਪ੍ਰਪਾਕ ਕਰਾਉਣੀ, ਗੁਰੂ ਗ੍ਰੰਥ ਸਾਹਿਬ ਦੀ ਕਥਾ ਸਿਖਾਉਣੀ, ਕਥਾ ਕਰਨੀ, ਅਰਥ ਬੋਧ ਦੱਸਣੇ, ਵਿਦਿਆਰਥੀਆਂ ਨੂੰ ਪੜ੍ਹਾਉਣਾ। ਚੌਥਾ ਕੰਮ ਕਿ ਜਦੋਂ ਪੰਥ ਤੇ ਭੀੜਾ ਆ ਜਾਏ ਤੇ ਤੁਸੀਂ ਪੰਥ ਦਾ ਸਾਥ ਦੇਣਾ। ਮੈਂ ਬੇਨਤੀ ਕਰਾਂ, ਹਜ਼ੂਰ ਸੱਚੇ ਪਾਤਸ਼ਾਹ ਚਲੇ ਗਏ, ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਟਿਕ ਗਏ। ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਆਏ। ਉਹਨਾਂ ਨੇ ਆ ਕੇ ਵਜ਼ੀਰ ਖਾਨ ਨੂੰ ਜਦੋਂ ਸੋਧਾ ਲਾਇਆ, ਸਰਹੰਦ ਦੀ ਜਿੱਤ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਹੈ। ਚੱਪੜਚਿੜੀ ਦਾ ਮੈਦਾਨ, ਜਦੋਂ ਸਰਹੰਦ ਫਤਿਹ ਕੀਤੀ, ਰਤਨ ਸਿੰਘ ਭੰਗੂ ਨੇ ਜ਼ਿਕਰ ਵੀ ਕੀਤਾ, ਥੋੜ੍ਹਾ ਜਿਹਾ ਕੀਤਾ ਪੰਥ ਪ੍ਰਕਾਸ਼ ਵਿੱਚ, ਬਾਬਾ ਦੀਪ ਸਿੰਘ ਜੀ ਉਹ ਸ਼ਾਮਿਲ ਹੈ। ਮੈਂ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਆਨੰਦਪੁਰ ਸਾਹਿਬ ਗਏ। ਇੱਕ ਵਿਦਵਾਨ ਕਹਿੰਦਾ 3 ਮਹੀਨੇ ਬਾਬਾ ਦੀਪ ਸਿੰਘ ਜੀ ਨੇ ਆਨੰਦਪੁਰ ਸਾਹਿਬ ਕਥਾ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਉਸ ਵਕਤ ਸੰਗਤ ਵਿੱਚ ਬਾਬਾ ਦੀਪ ਸਿੰਘ ਜੀ ਲਈ ਬਹੁਤ ਸਨਮਾਨਿਤ ਸ਼ਬਦ ਵਰਤੇ ਕਿ ਇਹ ਗੁਰਸਿੱਖ ਨੇ, ਮਹਾਨ ਨੇ, ਇਹਨਾਂ ਦੀ ਰਸਨਾ ਤੇ ਸਤਿਗੁਰਾਂ ਦਾ ਨਿਵਾਸ ਹੈ। ਜਦੋਂ ਉਹਨਾਂ ਦੇ ਆਪਣੇ ਨਿੱਜੀ ਜੀਵਨ ਦੀ ਸਿਫਤ ਹੋਈ ਤੇ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਨਿਮਰਤਾ ਪੂਰਵਕ ਇਹ ਬੇਨਤੀ ਕੀਤੀ ਜੀ ਕਿ ਇਹ ਸਾਰੀਆਂ ਬਖਸ਼ਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨੇ। ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਮੈਂ ਅਰਜ਼ ਕਰਾਂ, ਉਦੋਂ ਫਿਰ ਬਖੇੜਾ ਵੀ ਹੋਇਆ, ਬਾਅਦ ਵਿੱਚ ਬੰਦਈ ਖਾਲਸਾ ਤੱਤ ਖਾਲਸਾ। ਮੁੱਕਦੀ ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ, ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਟਿਕ ਗਏ। ਉਹਨਾਂ ਇਸਤਰੀ ਵਿਦਿਆਰਥੀਆਂ ਨੂੰ ਪੜ੍ਹਾਉਣਾ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਕੀਰਤਨ ਪਾਠ, ਅੰਮ੍ਰਿਤ ਸੰਚਾਰ। ਮੈਂ ਕਹਿੰਦਾ ਜਿੱਥੇ 18 ਸੇਰ ਦਾ ਖੰਡਾ ਚਲਾਉਣ ਵਾਲਾ ਗੁਰਸਿੱਖ ਹੈ, ਉਸੇ ਹੱਥ ਨਾਲ ਕਲਮ ਦੀ ਕਾਨੀ ਪਕੜੀ, ਕਲਮ ਪਕੜੀ ਤੇ 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪਾਂ ਦਾ ਉੱਚਾ ਉਤਾਰਾ ਕੀਤਾ। 4 ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਬਾਬਾ ਦੀਪ ਸਿੰਘ ਜੀ ਨੇ ਲਿਖੇ ਗੁਰਮੁਖੀ ਲਿਪੀ ਵਿੱਚ। ਮੈਂ ਆਪ ਨੂੰ ਪਹਿਲਾਂ ਬੇਨਤੀ ਇਸ਼ਾਰਾ ਕਰ ਚੁੱਕਾ ਕਿ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਨਿਸ ਅਰਪੋਰ। 4 ਸਵਰੂਪ ਗੁਰੂ ਗ੍ਰੰਥ ਸਾਹਿਬ ਦੇ ਖਸਤਾਂ ਨਾਲ ਲਿਖ ਕੇ 4 ਤਖਤਾਂ ਦੇ ਉੱਤੇ ਭੇਜੇ। ਇੱਕ ਰਵਾਇਤ ਹੈ, ਕਿਹਾ ਜਾਂਦਾ ਕਿ ਇੱਕ ਸਵਰੂਪ ਬਾਬਾ ਜੀ ਨੇ ਅਰਬੀ ਵਿੱਚ ਲਿਖਿਆ ਹੈ। ਚਲੋ ਕਈ ਸੱਜਣ ਫਾਰਸੀ ਸ਼ਬਦ ਵਰਤਦੇ, ਅਰਬੀ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖ ਕੇ ਅਰਬ ਵਿੱਚ ਭੇਜਿਆ ਹੈ। ਹੁਣ ਕਿੰਨੇ ਵੱਡੇ ਵਿਦਵਾਨ ਨੇ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ, ਇਸ ਬਾਣੀ ਨੂੰ ਜਿਹੜੀ ਗੁਰਮੁਖੀ ਸਕ੍ਰਿਪਟ ਵਿੱਚ ਹੈ, ਗੁਰਮੁਖੀ ਲਿਪੀ ਵਿੱਚ ਹੈ, ਉਹਨੂੰ ਅਰਬਿਕ ਵਿੱਚ ਲਿਖ ਦੇਣਾ, ਅਰਬੀ ਵਿੱਚ ਲਿਖ ਦੇਣਾ, ਇੱਕ ਦੋ ਅੰਗ ਹੋਵੇ ਗੱਲ ਵੱਖਰੀ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਰਬੀ ਵਿੱਚ ਲਿਖਣਾ, ਬਾਬਾ ਜੀ ਕਿੱਡੇ ਕੁ ਵੱਡੇ ਅਰਬੀ ਦੇ ਵਿਦਵਾਨ ਨੇ। ਇਹ ਇੱਕ ਮੈਂ ਫਿਰ ਅਰਜ਼ ਕੀਤੀ, ਕਹਿਣਾ ਸੌਖ ਹੈ ਕਿ ਅਰਬੀ 'ਚ ਲਿਖ ਦਿੱਤਾ। ਅਸੀਂ ਕਥਾ ਕਰਨੇ ਆ, ਜਿੰਨੇ ਮਰਜ਼ੀ ਸੰਸਾਰ ਕਹੀ ਜਾਏ ਇੱਕ ਦੂਜੇ ਨੂੰ ਮਹਾਨ ਮੰਤ, ਅਰਬੀ ਦੀ ਪਕੜ ਫਾਰਸੀ ਦੀ ਪਕੜ, ਤੇ ਹਾਲਾਂਕਿ ਆਪ ਸਭ ਨੂੰ ਪਤਾ ਹੈ ਵੀ ਖਾਸ ਕਰਕੇ ਸੰਸਕ੍ਰਿਤ ਤੇ ਫਾਰਸੀ ਅਰਬੀ ਇਹਦਾ ਮੂਲ ਬੇਸਿਕ ਲਫਜ਼ਾਂ ਦੀ ਪਹਿਚਾਣ, ਅੱਖਰਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਤੋਂ ਬਿਨਾਂ ਗੁਰਬਾਣੀ ਦੇ ਅਰਥ ਨਹੀਂ ਖੁੱਲ ਸਕਣਗੇ। ਹੁਣ ਜਿਵੇਂ ਪਹਿਲੀ ਪੌੜੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਸ਼ਬਦ ਅਰਬੀ ਦਾ ਤੇ ਰਜਾਈ ਸ਼ਬਦ ਫਾਰਸੀ ਦਾ ਹੈ, ਇਹ ਦੋਨੋਂ ਸ਼ਬਦ ਪਹਿਲੀ ਪੌੜੀ 'ਚ ਆ ਗਏ। ਮੈਂ ਇੱਕ ਦਿਨ ਅਰਜ਼ ਕੀਤੀ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ, ਇਹ ਓਮੀ ਸ਼ਬਦ ਅਰਬੀ ਦੇ ਉਮ ਸ਼ਬਦ ਤੋਂ ਬਣੇ। ਮੇਰੇ ਕਹਿਣ ਤੋਂ ਮੁਰਾਦ ਬੇਸਿਕ ਜਿਹੜੇ ਸ਼ਬਦ ਨੇ ਉਹਨਾਂ ਦੀ ਅਰਥਾਂ ਲਈ ਉਸ ਭਾਸ਼ਾ ਦੇ ਜਿਹੜੇ ਹਰੂਫ ਨੇ ਉਹਦੀ ਲਿਪੀ ਨੂੰ ਇਹ ਵਰਨਮਾਲਾ ਕਹਿ ਲਓ, ਸਿੱਧੀ ਗੱਲ ਆਪਾਂ 35 ਕਹਿੰਦੇ, ਉਹਨਾਂ ਦੀ ਥੋੜੀ ਬਾਤੀ ਬੇਸਿਕ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ, ਪਰ ਜੇ ਅੰਦਰ ਚਾਹ ਹੋਵੇਗਾ। ਹੁਣ ਆਪ ਸਭ ਨੂੰ ਪਤਾ ਹੈ ਫਾਰਸੀ ਵਿੱਚ ਜਿਵੇਂ, ਚਲੋ ਉਰਦੂ ਕਹਿੰਦੇ, ਉਰਦੂ ਤਾਂ ਲਸ਼ਕਰੀ ਜ਼ਬਾਨ ਹੈ, ਉਰਦੂ ਦਾ ਅਰਥ ਤੰਬੂ ਵੀ ਹੁੰਦਾ। ਇਹ ਜਦੋਂ ਆਪਸ ਵਿੱਚ ਵਪਾਰੀ ਮਿਲਦੇ ਸਨ, ਉਹ ਪੱਛਮ ਤੋਂ ਆਏ ਫਾਰਸੀ ਬੋਲਦੇ ਸਨ, ਇੱਧਰ ਵਾਲੇ ਹਿੰਦਵੀ ਬੋਲਦੇ ਸਨ, ਇਹਨਾਂ ਦੇ ਮਿਲਾਪ ਹੋ ਗਿਆ, ਉਰਦੂ ਬਣ ਗਿਆ। ਇਹਨੂੰ ਰੇਖਤਾ ਵੀ ਕਿਹਾ ਗਿਆ, ਡਿੱਗੀ ਹੋਈ ਭਾਸ਼ਾ। ਖੈਰ ਮੈਂ ਬੇਨਤੀ ਕਰਾਂਗਾ ਕਿ ਬਾਬਾ ਦੀਪ ਸਿੰਘ ਜੀ, ਦੇਖੋ ਹੁਣ ਜਦੋਂ ਅਸੀਂ ਗੁਰਮੁਖੀ ਪੜ੍ਹਦੇ ਹਾਂ, ਇੱਕ ਜੱਜਾ ਬੋਲਦੇ ਹਾਂ, ਇੱਕ ਯਈਆ ਬੋਲਦੇ ਹਾਂ, ਹਨਾ, ਤੇ ਜਦੋਂ ਫਾਰਸੀ ਦੇਖੋਗੇ ਇੱਕ ਜੀਮ ਹੈ, ਜ਼ਾਲ ਹੈ, ਜ਼ਵਾਦ ਹੈ, ਜ਼ੋਏ ਹੈ, ਜ਼ੇਖ ਹੈ, ਕਿੰਨੀ ਕਿੰਨੀ ਸਾਊਂਡ ਜੱਜੇ ਨਾਲ ਸੰਬੰਧਿਤ ਹੈ। ਮੈਂ ਕਹਿੰਦਾ ਬਾਬਾ ਦੀਪ ਸਿੰਘ ਏਡੇ ਮਹਾਨ ਵਿਦਵਾਨ, ਹੁਣ ਕਿਹੜਾ ਸ਼ਬਦ ਇਹ ਉਹਨਾਂ ਲਈ ਵਰਤਾਂ? ਜਦੋਂ ਅਸੀਂ ਖੰਡੇ ਦੀ ਗੱਲ ਕਰਦੇ ਹਾਂ, ਉਹਦੇ ਵਰਗਾ ਸੱਚੀ ਮੁੱਚੀ ਖੰਡਾ ਵਾਲਣ ਦਾ ਕੋਈ ਨਹੀਂ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਦੀ ਗੱਲ ਚੱਲਦੀ, ਉਹਦੇ ਵਰਗਾ ਕਲਮ ਚਲਾਉਣ ਵਾਲਾ ਵੀ ਕੋਈ ਨਹੀਂ, ਉਹ ਕਲਮ ਕੇ ਵੀ ਧਨੀ ਹੈ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਰਬੀ ਵਿੱਚ ਲਿਖਿਆ, ਅਰਬ ਵਿੱਚ ਭੇਜਿਆ। ਜਦੋਂ 12 ਜਥੇ ਸਾਡੇ ਬਣੇ, ਜਿਹਨਾਂ ਨੂੰ ਅਸੀਂ ਮਿਸਲਾਂ ਕਹਿੰਦੇ ਹਾਂ, 12 ਮਿਸਲਾਂ ਵਿੱਚੋਂ ਜਿਹੜੀ ਸ਼ਹੀਦਾਂ ਦੀ ਮਿਸਲ ਹੈ, ਉਹਦੇ ਮੁਖੀ ਜਿਹੜੇ ਪਹਿਲੇ ਨੇ, ਧੰਨ ਧੰਨ ਬਾਬਾ ਦੀਪ ਸਿੰਘ ਬਣੇ ਨੇ, ਉਹ ਸ਼ਹੀਦ ਮਿਸਲ ਦੇ ਮੁਖੀ ਵੀ ਨੇ ਬਾਬਾ ਦੀਪ ਸਿੰਘ ਜੀ। ਸਮਾਂ ਆਇਆ, ਉਹਨਾਂ ਨੇ ਕਲਮ ਚਲਾਈ, ਪ੍ਰਚਾਰ ਕੀਤਾ, ਇੰਨਾ ਜੀਵਨ ਪਵਿੱਤਰ ਪਿਆਰਿਓ, ਜਿਹੜਾ ਗੁਰਬਾਣੀ ਨਾਲ ਰਤਿਆ ਹੈ ਰਹਿੰਦੀ ਦੁਨੀਆਂ ਤੱਕ, ਜਿੰਨੀ ਗੁਰੂ ਦੀ ਸਿਫਤ ਹੁੰਦੀ ਹੈ ਗੁਰੂ ਨਾਲ ਜੁੜੇ ਦੀ ਵੀ ਉਨੀ ਹੁੰਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਏ ਪਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ। ਬਾਬਾ ਦੀਪ ਸਿੰਘ ਜੀ ਉਹਨਾਂ ਨੇ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਕਰਦਾ ਦੁਰਾਨੀ ਅਹਿਮਦ ਸ਼ਾਹ ਦੁਰਾਨੀ ਅਬਦਾਲੀ, ਉਹਦੀ ਇੱਛਾ ਵੀ ਹਰਿਮੰਦਰ ਸਾਹਿਬ ਨੂੰ ਖਤਮ ਕੀਤਾ ਜਾਏ, ਸਰੋਵਰ ਪੂਰ ਦਿੱਤਾ ਗਿਆ ਜਹਾਨ ਖਾਨ। ਪਰ ਬਾਬਾ ਜੀ ਨੂੰ ਖਬਰ ਮਿਲਦੀ, ਭਾਵੇਂ ਆਪ ਜੀ ਮਨਾ ਤਾਂ ਜਨਮ ਦਿਨ ਹੀ ਰਹੇ ਨਾ, ਤੇ ਮੈਂ ਰਾਤ ਸ਼ਹੀਦਾਂ ਵੀ ਇੱਕ ਗੱਲ ਕਹੀ ਸੀ ਕਿ ਯਾਦ ਰੱਖਿਓ ਕਿ ਕੁਝ ਸ਼ਖਸੀਅਤਾਂ ਐਸੀਆਂ ਨੇ ਉਹਨਾਂ ਦੀ ਜ਼ਿੰਦਗੀ ਦੀ ਕਿਸੇ ਵੀ ਘਟਨਾ ਦਾ ਜ਼ਿਕਰ ਕਰੋ, ਉਹਨਾਂ ਦੀ ਸ਼ਹਾਦਤ ਤੋਂ ਬਿਨਾਂ ਉਹਨਾਂ ਦੀ ਗੱਲ ਮੁਕੰਮਲ ਨਹੀਂ ਹੁੰਦੀ। ਇਸ ਤਰ੍ਹਾਂ ਜੀ ਤੁਸੀਂ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰੋ, ਜਨਮ ਮਨਾਓ, ਪਰ ਬੰਦ-ਬੰਦ ਕੱਟਣ ਦੀ ਗੱਲ ਸਾਹਮਣੇ ਆ ਜਾਏਗੀ। ਭਾਈ ਤਾਰੂ ਸਿੰਘ ਜੀ ਲੰਗਰ ਛਕਾਉਂਦੇ ਆ, ਤੇ ਮੈਂ ਕੱਲ ਪਹੁ ਪਿੰਡ ਕਿਹਾ ਕਿ ਨੇੜੇ ਪੂਲਾ ਪਿੰਡ ਨੇੜੇ ਹੈ ਨਾ ਪਹੁ ਪਿੰਡ ਦੇ, ਮੈਂ ਕਿਹਾ ਇਸ ਦੋ ਪਿੰਡਾਂ ਦੇ ਸਿੱਖਾਂ ਨੇ ਵੱਖਰੇ ਹੀ ਪਰਨ ਕੀਤਾ, ਇਹਨਾਂ ਦੋਨਾਂ ਨੇ ਮੌਤ ਨੂੰ ਚੈਲੰਜ ਕੀਤਾ। ਬਾਬਾ ਦੀਪ ਸਿੰਘ ਕਹਿੰਦੇ ਨੇ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਹਰਿਮੰਦਰ ਦਰਬਾਰ ਸਾਹਿਬ ਨਹੀਂ ਪਹੁੰਚ ਜਾਂਦਾ, ਨਹੀਂ ਮਰਨਾ, ਚੈਲੰਜ ਹੈ ਨਾ, ਮੈਂ ਓਨਾ ਸਮਾਂ ਨਹੀਂ ਮਰਾਂਗਾ। ਇਹਦਾ ਮਤਲਬ ਜਿਹੜੀ ਮੌਤ ਨੂੰ ਕਹਿੰਦੇ ਆ ਕਦੀ ਵੀ ਆ ਸਕਦੀ ਹੈ, ਉਹ ਕਹਿੰਦਾ ਮੈਂ ਨਹੀਂ ਮਰਾਂਗਾ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਹੀਂ ਪਹੁੰਚ ਸਕਦਾ। ਤੇ ਭਾਈ ਤਾਰੂ ਸਿੰਘ ਕਹਿੰਦਾ ਉਹ ਜ਼ਕਰੀਆ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਤੇਰੀ ਮੌਤ ਨਹੀਂ ਹੁੰਦੀ। ਇਹ ਦੋਵੇਂ ਘਟਨਾਵਾਂ ਸੱਤ ਨੇ। ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਕੋਈ ਸਿੰਘ ਤੁਰਦੇ ਆ। ਯਾਦ ਰੱਖਿਓ ਮੈਂ ਪਿਛਲੇ ਦਿਨ ਵੀ ਕਿਹਾ ਪੰਜਾਬ ਦੀ ਧਰਤੀ ਦੀ ਤਸੀਰ ਐਸੀ ਹੈ, ਇੱਥੇ ਸਤਿਗੁਰਾਂ ਨੇ ਉਹ ਬਖਸ਼ਾਂ ਕਰ ਦਿੱਤੀਆਂ ਨੇ, ਇਸ ਸੰਬੰਧੀ ਕਦੀ ਕੋਈ ਭੁਲੇਖਾ ਨਾ ਰੱਖੇ। ਤੇਰੀ ਅਰਜ਼ ਕਰੀਏ ਮਾਲਕ, ਅੱਜ ਜਿਹੜਾ ਸ਼ਬਦ ਆਇਆ ਨਾ ਜਿਨ ਤੂੰ ਭੇਜੇ ਤਿਨੇ ਬੁਲਾਏ ਸੁਖ ਸਹਿ ਸੇਤੀ ਕਰ ਆਓ, ਮੈਂ ਤੇ ਕਹਿੰਦਾ ਸਤਿਗੁਰੂ ਜਿਵੇਂ ਅੱਜ ਤੁਸੀਂ ਅਸੀਸ ਹੀ ਦਿੱਤੀ ਹੋ ਬੈਠੇ ਹੋਏ ਸਿੱਖੋ, ਤੁਹਾਡੀਆਂ ਮੁਸੀਬਤਾਂ ਕੱਟੀਆਂ ਜਾਣਗੀਆਂ, ਤੁਸੀਂ ਘਰ ਵਾਪਸ ਜ਼ਰੂਰ ਆਓਗੇ। ਮੈਂ ਆਪਣੀ ਬੇਨਤੀ ਕਰਾਂ ਪਰ ਮਰਿਆਦਾ ਨਾ ਛੱਡਿਓ। ਜਿਹੜਾ ਬੰਦਾ ਅਨੁਸ਼ਾਸਨ ਦੀ ਉਲੰਘਣਾ ਕਰਨ ਲੱਗ ਪਏਗਾ ਛੇਤੀ ਕਾਮਯਾਬੀ ਨਹੀਂ ਹੁੰਦੀ। ਮੈਂ ਆਪ ਨੂੰ ਬੇਨਤੀ ਕਰਾਂ, ਬਾਬਾ ਜੀ ਕਿੰਨੇ ਕੁ ਜਣੇ ਸਨ ਜੀ? 8-7 ਸਿੰਘ ਜੀ ਦਮਦਮਾ ਸਾਹਿਬ, ਉੱਥੇ ਖਬਰ ਮਿਲੀ ਬੱਚਾ ਲੱਭੇ। ਇਹ ਤਾਂ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਦੀ ਘਰ ਦੀ, ਤੇ ਕਦੀ ਮੈਂ ਨਿਰਾਸ਼ ਹੋ ਕੇ ਸ਼ਬਦ ਨਹੀਂ ਵਰਤੇ। ਜਿਵੇਂ ਆਪਾਂ ਬੜੇ ਸੁਣਦੇ ਰਹੇ ਵੀ ਜਵਾਨੀ ਖਤਮ ਹੋ ਗਈ, ਸਾਰੇ ਹੁਣ ਦੂਜੇ ਪਾਸੇ ਬੋਲਣ ਲੱਗ ਪਿਆ, ਪਰ ਮੈਂ ਇੱਥੇ ਸਤਿਗੁਰੂ ਦੀ ਉਰੀ ਚ ਕੋਈ ਮੈਂ ਦਾਵਾ ਨਹੀਂ ਕਰ ਰਿਹਾ, ਮੈਂ ਤਾਂ ਇੰਨਾ ਆਸਵੰਦ ਹਾਂ ਸਾਰੇ ਖਤਮ ਹੋ ਜਾਣ ਜੇ ਇੱਕ ਸਿੱਖ ਕਿਤੇ ਜਿਉਂਦਾ ਰਿਹਾ ਉਹ ਫਿਰ ਪੰਥ ਨੂੰ ਖੜਿਆ ਕਰ ਦੇਵੇਗਾ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ, ਇਹ ਕਿਸੇ ਦੀ ਬਣਾਈ ਹੋਈ ਪੋਲੀਟੀਕਲ ਪਾਰਟੀ ਨਹੀਂ। ਖਾਲਸਾ ਖਾਲਸਾ ਹੋਵੇ ਜਿਹਦੇ ਅੰਦਰ ਗੁਰੂ ਗੋਬਿੰਦ ਸਿੰਘ ਦਾ ਤੇਜ ਪ੍ਰਤਾਪ ਹੈ, ਤੇ ਪੰਥ ਹੋਵੇ ਜਿਹਦੀਆਂ ਜੜ੍ਹਾਂ ਗੁਰੂ ਦੇ ਸ਼ਬਦ ਤੇ ਖਲੋਤੀਆਂ ਨੇ, ਤੇ ਜਿਹਦੀਆਂ ਜੜ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਖੂਨ ਪਿਆ ਹੋਇਆ ਹੈ। ਕੇਵਲ ਇਮੋਸ਼ਨਲ ਕਰਨ ਲਈ ਨਹੀਂ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਘਰ ਦੀ ਬੇਅਦਬੀ ਸੁਣੀ, ਬਾਬਾ ਜੀ ਚੱਲੇ ਪਿਆਰੇ ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਹਜ਼ਾਰਾਂ ਦੀ ਗਿਣਤੀ ਹੋ ਗਈ। ਵਾਹ ਵਾਹ ਉਸ ਬਜ਼ੁਰਗ ਨੇ ਫਿਰ ਲਕੀਰ ਖਿੱਚੀ ਸਾਰੇ ਸਥਾਨ ਨੇ ਤੁਹਾਡੇ ਕੋਲ ਵੀ ਉਹ ਆਇਓ ਮੇਰੇ ਪਿੱਛੇ ਜਿੰਨੇ ਮਰਨਾ ਹੈ, ਕਿਸੇ ਬੰਦੇ ਨੇ ਲੀਕ ਨੂੰ ਛੱਡਿਆ ਨਹੀਂ, ਸਾਰੇ ਟੱਪ ਗਏ, ਕੋਈ ਨਹੀਂ ਪਿੱਛੇ ਮੁੜਿਆ। ਪਿਆਰੇ ਜਿਹੜੀ ਅਸਚਰਜ ਖੇਡ ਵਾਪਰੀ, ਮੈਂ ਕਹਿੰਦਾ ਜਿਸ ਨੌਜਵਾਨ ਨੇ ਬਾਬਾ ਜੀ ਨੂੰ ਵੰਗਾਰਿਆ ਆਖਰ ਤਾਕਤ ਉਹਦੇ ਕੋਲ ਵੀ ਹੈ ਨਾ, ਇਹ ਵੰਗਾਰ ਦੇਣਾ ਮੇਰੇ ਸਾਹਮਣੇ ਆ। ਗਿਆਨੀ ਗਿਆਨ ਸਿੰਘ ਲਿਖਦੇ ਨੇ ਉਹਦੀਆਂ ਬਾਹਾਂ 'ਚ ਤਾਕਤ ਬੜੀ, ਉਹਨੇ ਵੰਗਾਰਿਆ। ਸਨਮਾਨਯੋਗ ਬਾਬਾ ਦੀਪ ਸਿੰਘ ਤੇ ਇਕੱਠਾ ਜਦੋਂ ਸਾਂਝਾ ਵਾਰ ਕੀਤਾ, ਉਹਨਾਂ ਦੇ ਮੁਤਾਬਕ ਸਾਂਝੇ ਵਾਰ ਨਾਲ ਦੋਨਾਂ ਦੇ ਸਿਰ ਜ਼ਮੀਨ ਉੱਤੇ ਡਿੱਗ ਪਵੇ। ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲਧਾਰ, ਉਤਰ ਗਏ ਸੀਸ ਦੋਵਾਂ ਕੇ ਪਰਸ ਪਰੇ ਇਕਸਾਰ। ਪੰਥ ਪ੍ਰਕਾਸ਼ ਦੋਨਾਂ ਦੇ ਸੀਸ ਪਰ। ਮੈਂ ਇੱਥੇ ਕਹਿੰਦਾ ਹੁੰਦਾ ਜਿਹਨੇ ਸਿਰ ਲਵਾਇਆ ਉਹ ਪਠਾਨ ਵੀ ਤਾਕਤ ਵਾਲਾ ਹੈ, ਉਹਦੇ 'ਚ ਇੰਨੀ ਤਾਕਤ ਉਹ ਬਾਹਾਂ ਨਾਲ ਸਿਰ ਲਾ ਸਕਦਾ ਹੈ, ਤੇ ਇਹਨਾਂ ਅੰਦਰੋਂ ਨਿਡਰ ਹੈ ਸਿਰ ਲਵਾ ਸਕਦਾ ਹੈ। ਉਹਦੀ ਕਹਾਣੀ ਇੱਥੇ ਮੁੱਕ ਗਈ, ਪਰ ਬਾਬਾ ਦੀਪ ਸਿੰਘ ਉਹ ਗੁਰੂ ਦਾ ਨਿਵਾਜਾ ਸਿੱਖ ਹੈ ਜਿਹੜਾ ਸਿਰ ਉਤਰੇ ਹੋਏ ਨੂੰ ਤਲੀ ਤੇ ਰੱਖ ਕੇ ਗੁਰੂ ਵੱਲ ਤੁਰ ਪੈਂਦਾ ਹੈ। ਇਹ ਪਠਾਨ ਕੋਲ ਨਹੀਂ, ਇਹ ਉਸ ਕੋਲ ਨਹੀਂ, ਉਸ ਮਹਾਨ ਗੁਰਸਿੱਖ ਨੂੰ ਜਿਹਨੇ ਸਾਰੀ ਜ਼ਿੰਦਗੀ ਬਾਣੀ ਨੂੰ ਸਮਰਪਿਤ ਰਹੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਉਂ ਕਹਿ ਲਵਾਂ ਜੀ ਗੁਰਬਾਣੀ ਬਣੀ ਹੈ, ਉਹ ਸਤਿਗੁਰੂ ਦੀ ਬਾਣੀ ਵੀ ਸਮਾਏ, ਐਸੇ ਗੁਰਸਿੱਖ ਉਹਨਾਂ ਨੂੰ ਇਹੀ ਕਹਿਣਾ ਬਣਦਾ, ਆਪ ਲੀਏ ਲੜ ਲਾਏ ਦਰ ਦਰਵੇਸ਼ੇ ਤਿੰਨ ਧਨ ਜਿਣੇ ਦੀ ਮਾਊ ਆਏ ਸਫਲ ਸੇ। ਅੱਜ ਕਹਿਣਾ ਬਣਦਾ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸੁਭਾਓ ਜਨ ਕੈ ਸੰਗ ਚਿੱਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹੀ ਕਹਿਣਾ ਬਣੇਗਾ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋ ਲਹਿਰ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਛੇ ਤਿੰਨ ਜਾਤੇ। ਐਸੇ ਮਹਾਨ ਗੁਰਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਵਸ ਦੀ ਆਪ ਸਮੁੱਚੇ ਸੰਸਾਰ ਨੂੰ ਵਧਾਈ ਹੋਵੇ। ਆਓ ਇਸ ਅੰਮ੍ਰਿਤ ਬਚਨ ਦੀਆਂ ਤੁਕਾਂ ਅਖੀਰ ਫਿਰ ਸੁਣੀਏ ਤੇ ਬੇਨਤੀ ਕਰੋ ਸਾਰੇ, ਕਿਉਂਕਿ ਮੈਂ ਕਿਸੇ ਦੇ ਕਹਿਣ ਤੇ ਨਹੀਂ, ਜਿੰਨੇ ਵੀ ਸਿੱਖ ਜਿੰਨੇ ਹੋਰ ਵੀ ਸੱਜਣ ਜਿਹੜੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਆਪਣੀ ਘਰ ਦੀ ਰਾਖੀ ਦੇ ਲਈ ਬੈਠੇ ਹੋਏ ਨੇ, ਉਹਨਾਂ ਲਈ ਸਾਰੇ ਅਰਦਾਸ ਕਰਿਆ ਕਰੋ ਸਤਿਗੁਰੂ ਉਹਨਾਂ ਨੂੰ ਇੱਕ ਸੁਰਤਾ ਇੱਕ ਸਾਰਤਾ ਅਨੁਸ਼ਾਸਨ ਤੇ ਮੇਰ ਕਰੀ ਉਹਨਾਂ ਨੂੰ ਕਾਮਯਾਬੀ ਬਖਸ਼ੀ। ਇਹ ਸਾਰੇ ਅਰਦਾਸ ਕਰਿਆ ਕਰੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੰਜੀ ਸਾਹਿਬ ਜੀ ਦੇ ਸਾਡੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਜੀ ਹੁਣੀ ਸਮੁੱਚੇ ਗੁਰਮੁਖ ਪਿਆਰੇ ਪਾਠ ਕਰਨ ਵਾਲਿਆਂ ਦਾ ਧੰਨਵਾਦ। ਸਿੰਘ ਸਾਹਿਬ ਤਾਂ ਕਹਿੰਦੇ ਆ ਵੀ ਜਿੰਨੇ ਦਿਨ ਮਰਜ਼ੀ ਲਾਓ ਪਰ ਸੰਗਤ ਦੀ ਸੇਵਾ ਬਾਹਰ ਕਰਨ ਵਾਸਤੇ ਜਾਣਾ ਪੈਂਦਾ, ਇਸ ਕਰਕੇ ਇੱਕ ਦਿਨ ਦੀ ਹਾਜ਼ਰੀ ਭਰੀਏ। ਆਓ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਫਿਰ ਅਰਦਾਸ ਕਰੀਏ। ਉਸ ਇਸ ਸ਼ਬਦ ਨੂੰ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ।
ਜਿਨ ਕੇ ਜੀਵਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।